पंकज बंदन पग पंकज
बंदन
सिमरो अंगद दोख निकंदन अमरदास गोर हृदय त्यावो हृदय त्यावो श्री गुरु रामदास गुण गावो श्री अर्जन बिघ्नन के नाशक बिघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहो तेग बहादुर परम केर पाला परम केर पाला श्री गुरु गोविंद सिंह बिसाला तरों तरा पर पुन पुन सीसा पुन पुन सीसा बंद हो बार बार
जगदीशा
जिसमें है अमृत ज्ञान है माणक भगत बैराग श्री गुरु ग्रंथ साहिब उदद बंदो कर अनुराग एकंकारा सतगुरु तेह प्रसाद सच होए वाहे गुरु जी की फतेह बिघ्न विनाशन सोए तन तन सच्चे पातशाह गरीब नवाज दीन दुनिया दे मालक चरण शरण वाहिगुरु दीन दुनिया दे मालक मुकत भुगत जुगत दे दाते राजन के राजा महाराजन के महाराजा लोक परलोक दे विच दासा गरीबां दी इज्जत रखण वाले पत रखण वाले दया करन वाले मेहर करन वाले सच्चे पातशाह हाजरा हजूर जहरा जहूर सर्प कला भरपूर तन तन अंतर जामी हजूर सच्चे पातशाह तन तन श्री गुरु ग्रंथ साहिब जी महाराज
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 हजूर सच्चे पातशाह जी दी पवित्र हजूरी विखे सुभाए मान गुरु की साजी नवाजी गुरु जी दी प्यारी साध संगत जी आप जी बड़े प्यार दे नाल जिथे सतगुरु जी दे दर्शन कर रहे हो उथे गुरु जी दी पवित्र बाणी दा कीर्तन भी आप जी ने सरवण कीता जी ढाकन ढाक गोबिंद गुर मेरे मोहे अपराधी सरन चरण तन गुरु अर्जन देव साहब सच्चे पातशाह कृपा कर दे तुम समर्था कारण करन हे वाहिगुरु सारा कुछ तू ही करने वाले चे कृपा करो ते मेरी इज्जत ढकण वाले भी तुसी हो तुसी हर रोज जदों आपां श्री गुरु ग्रंथ साहिब जी का नाम लैने ਤੇ ਬਹੁਤ ਵਾਰ ਤੁਸੀਂ ਦਾਸ ਦੇ ਮੁਖੋਂ ਵੀ ਸੁਣਿਆ ਹੋਏਗਾ ਜੀ, ਦਾਸਾਂ ਗਰੀਬਾਂ ਦੇ ਪਰਦੇ ਕੱਢਣ ਵਾਲੇ ਜੀ, ਗੁਰੂ ਸਾਹਿਬ ਪਰਦੇ ਕੱਜਦੇ ਜੀ, ਐਸੀ ਗੱਲ ਨਹੀਂ। ਕੋਈ ਬਹੁਤ ਜ਼ਿਆਦਾ ਵਿਗੜ ਜਾਏ ਉਹਦੀ ਗੱਲ ਵੱਖਰੀ ਹੈ, ਨਹੀਂ ਤੇ ਸੱਚੇ ਪਾਤਸ਼ਾਹ ਬੜੇ ਦਿਆਲੂ ਕਿਰਪਾਲੂ, ਸਦਾ ਹੀ ਪਰਦੇ ਕੱਜਦੇ ਸੱਚੇ ਪਾਤਸ਼ਾਹ, ਪਰਦੇ ਕੱਜਦੇ। ਕਿਸੇ ਦਾ ਪਰਦਾ ਰੱਖਣਾ ਬੜੀ ਵੱਡੀ ਗੱਲ ਹੁੰਦੀ ਜੀ, ਪਰਦਾ ਰੱਖਣਾ ਹਰ ਇੱਕ ਬੰਦੇ ਦਾ ਕੰਮ ਵੀ ਨਹੀਂ ਹੈਗਾ ਜੀ। ਹਾਂਜੀ, ਇਹ ਕੋਈ ਬਹੁਤ ਵੱਡੇ ਜਿਗਰੇ ਵਾਲਾ ਜਿਹੜਾ ਹੋਵੇ ਉਹ ਕਿਸੇ ਦਾ ਪਰਦਾ ਰੱਖਦਾ ਜੀ, ਓਹਲਾ ਰੱਖਦਾ। ਤੇ ਢਾਕਣ ਢਾਕ ਗੋਬਿੰਦ ਗੁਰ ਮੇਰੇ, ਮੋਹੇ ਅਪਰਾਧੀ ਸਰਨ ਚਰਨ। ਮੈਂ ਅਪਰਾਧੀ ਹਾਂ ਤੇ ਹੇ ਵਾਹਿਗੁਰੂ ਤੁਸੀਂ ਕਿਰਪਾ ਕਰੋ, ਅਸੀਂ ਤੁਹਾਡੀ ਸ਼ਰਨ ਵਿੱਚ ਆ ਗਏ ਤੇ ਕਿਰਪਾ ਕਰਕੇ ਸਾਨੂੰ ਬਚਾ ਲਓ ਮਹਾਰਾਜ। ਆਪਣੇ ਆਪ ਨੂੰ ਪਹਿਲਾਂ ਅਪਰਾਧੀ ਮੰਨਣਾ ਪਏਗਾ ਜੀ। ਹਾਂਜੀ, ਇਹ ਨਹੀਂ ਵੀ ਗੁਰੂ ਅਰਜਨ ਦੇਵ ਸਾਹਿਬ ਅਪਰਾਧੀ ਨੇ ਤੇ ਮਾਧੋ ਜੈਸਾ ਬਚਨ ਕਰ ਰਹੇ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਤੇ ਪੂਰਨ ਹੀ ਨੇ ਜੀ, ਉਹ ਤੇ ਸਾਨੂੰ ਸੁਮਤ ਦੇ ਰਹੇ ਸੱਚੇ ਪਾਤਸ਼ਾਹ। ਸਾਨੂੰ ਸੁਮਤ ਦੇਣ ਵਾਸਤੇ ਹਜ਼ੂਰ ਸੱਚੇ ਪਾਤਸ਼ਾਹ ਐਸਾ ਬਚਨ ਕਰ ਰਹੇ ਵੀ ਇਸ ਤਰੀਕੇ ਨਾਲ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਨੀ ਹੈ। ਬੰਦਾ ਬੜਾ ਚਲਾਕ ਹੈ ਜੀ, ਬੰਦਾ ਕਿੱਥੋਂ ਆਪਣੇ ਆਪ ਨੂੰ ਅਪਰਾਧੀ ਕਹਿੰਦਾ ਜੀ, ਅੱਜ ਕੇ ਆਖੋ। ਇੱਥੇ ਤੇ ਬੰਦਾ ਪੂਰੀ ਪੂਰੀ ਮੋਹਰ ਲਾ ਕੇ ਬੈਠਾ ਹੁੰਦਾ ਵੀ ਮੈਂ ਠੀਕ ਹੈਗਾ ਜੀ, ਪਰ ਵੇਖ ਲਓ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਦਿਆਲਤਾ, ਗੁਰੂ ਅਰਜਨ ਦੇਵ ਸਾਹਿਬ ਜੀ ਦਾ ਵੱਡਾਪਨ। ਮਹਾਰਾਜ ਆਪਣੇ ਆਪ ਨੂੰ ਆਪੇ ਅਪਰਾਧੀ ਆਖੀ ਜਾ ਰਹੇ ਜੀ, ਤਾਂ ਕਿ ਲੋਕ ਸਿੱਖਿਆ ਲੈਣ ਜੀ। ਗੁਰੂ ਸਾਹਿਬ ਤੇ ਪਾਕ ਪਵਿੱਤਰ ਹਨ, ਲੋਕਾਂ ਨੂੰ ਸਿੱਖਿਆ ਮਿਲੇ ਜੀ। ਢਾਕਣ ਢਾਕ ਗੋਬਿੰਦ ਗੁਰ ਮੇਰੇ, ਮੋਹੇ ਅਪਰਾਧੀ ਸਰਨ ਚਰਨ। ਹੇ ਵਾਹਿਗੁਰੂ, ਮੈਂ ਅਪਰਾਧੀ ਹਾਂ ਤੇ ਤੁਹਾਡੀ ਸ਼ਰਨ ਵਿੱਚ ਆ, ਤੁਹਾਡੇ ਚਰਨਾਂ 'ਚ ਆਇਆ, ਕਿਰਪਾ ਕਰੋ ਤੇ ਮੇਰੀ ਇੱਜ਼ਤ ਰੱਖ ਲਓ ਜੀ। ਤਕਰੀਬਨ ਹਰ ਇੱਕ ਬੰਦੇ ਨੂੰ ਆਪਣੀ ਇੱਜ਼ਤ ਪਿਆਰੀ ਹੁੰਦੀ ਸੰਗਤ ਜੀ, ਆਪਾਂ ਜਿੰਨੇ ਵੀ ਹੈਗੇ ਹਾਂ ਜੀ। ਕੋਈ ਬੰਦਾ ਵੀ ਐਸਾ ਨਹੀਂ ਹੋਏਗਾ ਜੀ ਜਿਹਨੂੰ ਆਪਣੀ ਇੱਜ਼ਤ ਪਿਆਰੀ ਨਹੀਂ ਹੋਏਗੀ ਜੀ। ਹਰ ਇੱਕ ਬੰਦੇ ਨੂੰ ਆਪੋ ਆਪਣੀ ਇੱਜ਼ਤ ਪਿਆਰੀ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਬੜੀ ਕਿਰਪਾ ਕਰਦੇ, ਹੇ ਵਾਹਿਗੁਰੂ ਕਿਰਪਾ ਕਰੋ, ਦਇਆ ਕਰੋ, ਮਿਹਰ ਕਰੋ ਤੇ ਸਾਡੀ ਇੱਜ਼ਤ ਰੱਖ ਲਓ। ਸੋ ਆਪ ਜੀ ਬੜੇ ਪਿਆਰ ਦੇ ਨਾਲ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰ ਰਹੇ ਸੀਗੇ। ਆਓ ਬੜੇ ਪਿਆਰ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਪਾਉਂਟਾ ਸਾਹਿਬ ਦੀ ਧਰਤੀ ਤੇ ਖੁਸ਼ੀਆਂ ਵਰਤਾ ਰਹੇ ਨੇ ਜੀ। ਪਾਉਂਟਾ ਸਾਹਿਬ ਪੰਜਾਬ ਕੌਰ ਜੀ ਦੀ ਚਿੱਠੀ ਆਈ ਜੀ, ਪੰਜਾਬ ਕੌਰ ਜੀ ਰਾਮ ਰਾਏ ਜੀ ਦੇ ਪਤਨੀ ਹਨ ਜੀ। ਪੰਜਾਬ ਕੌਰ ਨੇ ਚਿੱਠੀ ਲਿਖੀ ਗੁਰੂ ਗੋਬਿੰਦ ਸਿੰਘ ਸਾਹਿਬ, ਕਲਗੀਧਰ ਸਾਡੀ ਬੌੜੀ ਕਰੋ, ਸਾਡੇ ਤੇ ਕਿਰਪਾ ਕਰੋ, ਦਇਆ ਕਰੋ, ਮਸੰਦ ਬਹੁਤ ਜ਼ਿਆਦਾ ਵਿਗੜ ਚੁੱਕੇ ਹਨ। ਪੰਜਾਬ ਕੌਰ ਨੇ ਇਹ ਚਿੱਠੀ ਐਵੇਂ ਨਹੀਂ ਸੀ ਲਿਖੀ, ਮਸੰਦਾਂ ਨੇ ਹੱਦੋਂ ਵੱਧ ਬੁਰੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਸੀਗੇ ਜੀ। ਹੱਦੋਂ ਵੱਧ ਕੋਈ ਬੁਰਾ ਕੰਮ ਕਰਨਾ ਸ਼ੁਰੂ ਹੋ ਜਾਏ ਫਿਰ ਉਹ ਸਜ਼ਾ ਦਾ ਅਧਿਕਾਰੀ ਬਣਦਾ ਜੀ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਜਦੋਂ ਚਿੱਠੀ ਮਿਲੀ, ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਬਿਆਨਤ ਦੱਸ ਦਿੱਤੀ ਵੀ ਮਸੰਦਾਂ ਨੂੰ ਸਰੋਪਿਆਂ ਦੇ ਬਹਾਨੇ ਇਕੱਠੇ ਕਰ ਲਓ। ਆਪ ਸੱਚੇ ਪਾਤਸ਼ਾਹ ਫਿਰ ਪਾਉਂਟਾ ਸਾਹਿਬ ਪਹੁੰਚੇ। ਜਦੋਂ ਮਸੰਦਾਂ ਨੂੰ ਸਰੋਪਿਆਂ ਦੇ ਬਹਾਨੇ ਉੱਥੇ ਬੁਲਾ ਲਿਆ ਗਿਆ, ਸਾਰੇ ਮਸੰਦਾਂ ਨੂੰ, ਕੱਲ੍ਹ ਤੁਸੀਂ ਸੁਣਿਆ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਫਿਰ ਪੁੱਛਿਆ ਸੀਗਾ ਦਰਬਾਰ ਲੱਗੇ ਵਿੱਚ, ਭਾਈ ਕੀ ਗੱਲ ਹੈ, ਤੁਸੀਂ ਐਸਾ ਕਿਉਂ ਕੀਤਾ, ਤੁਹਾਡਾ ਗੁਰੂ ਇੱਕਦਮ ਠੀਕ ਸੀ, ਕੋਈ ਬਿਮਾਰ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਇੱਕਦਮ ਸਰੀਰ ਛੱਡ ਕੇ ਰਾਮ ਰਾਏ ਤੇ ਉਹ ਤੇ ਨਾ ਬੋਲੇ। ਗੁਰੂ ਸਾਹਿਬ ਦਾ ਪ੍ਰਭਾਵ ਇੰਨਾ ਸੀਗਾ ਮਸੰਦ ਅੱਗੋਂ ਬੋਲ ਨਹੀਂ ਪਾਏ ਜੀ। ਬੰਦਗੀ ਵਾਲੀਆਂ ਰੂਹਾਂ ਦਾ ਸਾਧ ਸੰਗਤ ਜੀ ਪ੍ਰਭਾਵ ਬੜਾ ਹੁੰਦਾ ਜੀ, ਗੱਜ ਕੇ ਆਖੋ। ਜਿਹੜੇ ਬੰਦਗੀ ਕਰਦੇ ਜੀ, ਜਿਹੜੇ ਰੱਬ ਦੇ ਪਿਆਰੇ ਮਹਾਂਪੁਰਸ਼ ਨੇ, ਉਹਨਾਂ ਦਾ ਪ੍ਰਭਾਵ ਬੜਾ ਹੁੰਦਾ ਤੇ ਉਹਨਾਂ ਦੇ ਅੱਗੇ ਬੋਲਿਆ ਨਹੀਂ ਜਾਂਦਾ ਬੰਦੇ ਕੋਲੋਂ ਜੀ, ਕਿਉਂ ਜਪ ਤਾਂ ਪਈ ਨਾ ਅਸਰ ਰੱਖਦਾ ਜੀ ਬੰਦੇ ਦਾ ਜੀ। ਬੜੇ ਬੜੇ ਮਹਾਂਪੁਰਖ ਐਸੇ ਹੋਏ ਜੀ, ਬੜੇ ਬੜੇ ਨਿੰਦਕਾਂ ਨੂੰ ਉਹਨਾਂ ਬਸ ਇੱਕੋ ਵਾਰੀ ਕੋਈ ਗੱਲ ਆਖੀ ਤੇ ਅੱਗੋਂ ਬੋਲ ਹੀ ਨਹੀਂ ਸਕੇ ਜੀ, ਉਹ ਜੀ ਅੱਗੋਂ ਬੋਲ ਹੀ ਨਹੀਂ ਸਕੇ ਜੀ। ਬੜੇ ਬੜੇ ਮਹਾਂਪੁਰਖ ਐਸੇ ਹੋਏ ਜੀ, ਸਿੱਖ ਜਗਤ ਦੇ ਵਿੱਚ ਬਹੁਤ ਸਾਰੇ ਮਹਾਂਪੁਰਸ਼ ਐਸੇ ਹੋਏ। ਸੰਤ ਜਰਨੈਲ ਸਿੰਘ ਹੋਣਾ ਦਾ ਪ੍ਰਭਾਵ ਹੀ ਇੰਨਾ ਸੀ, ਉਹਨਾਂ ਦੀ ਬੰਦਗੀ ਇੰਨੀ ਸੀਗੀ ਜੀ, ਵੀ ਵੱਡੇ ਵੱਡੇ ਜਿਹੜੇ ਸੀਗੇ ਨਿਰੁੱਤਰ ਹੋ ਜਾਂਦੇ ਹੁੰਦੇ ਸੀਗੇ ਜੀ, ਵੱਡਿਆਂ ਵੱਡਿਆਂ ਨੂੰ ਸ਼ਾਂਤ ਕਰ ਦੇਣਾ ਜੀ ਉਹਨਾਂ ਨੇ, ਬੜੇ ਬੜਿਆਂ ਨੂੰ ਲਾਜਵਾਬ ਉਹਨਾਂ ਨੇ ਕਰ ਦੇਣਾ, ਅੱਗੋਂ ਜਵਾਬ ਨਹੀਂ ਸੀ ਕੋਈ ਹੈਗਾ ਉਹਨਾਂ ਕੋਲੋਂ ਜੀ। ਅਤੇ ਕੁਝ ਨਾ ਦੀ ਬੰਦਗੀ ਇਸ ਤਰੀਕੇ ਦੀ ਸੀਗੀ, ਬੜੇ ਬੜੇ ਨਿੰਦਕ ਕੋਲ ਆਉਂਦੇ ਹੁੰਦੇ ਸੀ ਅਤੇ ਹੱਥ ਜੋੜ ਕੇ ਵਾਪਸ ਜਾਂਦੇ ਹੁੰਦੇ ਸੀਗੇ ਜੀ, ਹੱਥ ਜੋੜ ਕੇ। ਉਹਨਾਂ ਦਾ ਜੀਵਨ ਇੰਨਾ ਉੱਚਾ ਸੀਗਾ ਜੀ। ਸੰਤ ਬਾਬਾ ਆਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖਾਂ ਦੀ, ਇੱਕ ਬੰਦਾ ਬੜੀ ਨਿੰਦਿਆ ਕਰਿਆ ਕਰੇ ਜੀ, ਕੱਜ ਕੇ ਆਖੋ ਉਹਨੇ ਆਏ ਦਿਨ ਹੀ ਕੋਈ ਨਾ ਕੋਈ ਨਾ ਜੀ ਗੱਲ ਲੋਕਾਂ ਨੂੰ ਆਖੀ ਜਾਣੀ ਜੀ ਮਹਾਂਪੁਰਖਾਂ ਦੇ ਬਾਰੇ। ਸੁਣਨ ਵਾਲਿਆਂ ਨੂੰ ਵੀ ਕਿਤੇ ਕਿਤੇ ਮਹਿਸੂਸ ਹੋਣ ਲੱਗ ਪਿਆ ਜੀ, ਸੰਤ ਅਤਰ ਸਿੰਘ ਹੁਣੀ ਨਿਸ਼ਚਿੰਤ ਬੈਠੇ ਜੀ, ਸ਼ਾਂਤ ਬੈਠੇ ਜੀ, ਜਿੰਨੀ ਨਿੰਦਾ ਕਰਨੀ ਕਰ ਲਏ ਜੀ। ਤੇ ਲੋਕ ਸੰਤਾਂ ਨੂੰ ਨਮਸਕਾਰ ਕਰਦੇ ਹੁੰਦੇ ਸੀਗੇ, ਸੰਤਾਂ ਰੋਕਣਾ ਸੰਗਤ ਨੇ ਨਹੀਂ ਰੁਕਣਾ, ਤੇ ਲੋਕਾਂ ਨੇ ਇਸ ਤਰ੍ਹਾਂ ਬਾਰ ਬਾਰ ਜਦੋਂ ਨਮਸਕਾਰ ਕਰਨੀ ਨਾ ਜੀ, ਤੇ ਉਹ ਲੋਕਾਂ ਨੂੰ ਕਹਿੰਦਾ ਹੁੰਦਾ ਸੀ ਸੰਤ ਪਖੰਡ ਕਰਦੇ ਨੇ। ਹੁਣ ਬਾਬਾ ਅਤਰ ਸਿੰਘ ਜੀ ਦੀ ਕਮਾਈ ਬਹੁਤ ਸੀਗੀ ਜੀ, ਕਮਾਈ ਜੋ ਜੇ ਕੋਈ ਕਿਸੇ ਦਾ ਸਤਿਕਾਰ ਕਰ ਰਿਹਾ ਤਾਂ ਉਹਦੀ ਕਮਾਈ ਕਰਕੇ ਹੋ ਰਿਹਾ ਜੀ, ਨਹੀਂ ਤੇ ਆਪਣੇ ਘਰ ਦੇ ਬੱਚੇ ਨਹੀਂ ਮਾਂ ਪਿਓ ਦਾ ਸਤਿਕਾਰ ਕਰਦੇ ਜੀ। ਕਮਾਈ ਇੰਨੀ ਸੀਗੀ ਜੀ, ਔਰ ਬੜੀ ਨਿੱਗਰ ਕਮਾਈ ਸੀ, ਬੜੀ ਠੋਸ ਕਮਾਈ ਸੀਗੀ ਜੀ। ਨਿੰਦਕ ਨੇ ਨਿੰਦਾ ਕਰੀ ਚੱਲਣੀ, ਮਹਾਂਪੁਰਖਾਂ ਅਸਰ ਨਾ ਕਬੂਲਣਾ। ਸਮਾਂ ਆਇਆ ਪਟਿਆਲੇ ਦੇ ਮਹਾਰਾਜੇ ਦਾ, ਮਹਾਰਾਜੇ ਨੇ ਉਸ ਨਿੰਦਕ ਨੂੰ ਕੈਦਖਾਨੇ ਚ ਪਾ ਦਿੱਤਾ। ਉਹਦੇ ਕੋਲੋਂ ਕੋਈ ਇਹੋ ਜਿਹਾ ਕੰਮ ਹੋ ਗਿਆ ਸੀਗਾ ਜੀ, ਉਹ ਮਹਾਰਾਜਾ ਸੰਤ ਅਤਰ ਸਿੰਘ ਜੀ ਕੋਲ ਗਿਆ ਤੇ ਸੰਤ ਅਤਰ ਸਿੰਘ ਹੋਣੀ ਉਹਦੇ ਨਾਲ ਇਸ ਤਰ੍ਹਾਂ ਦਾ ਵਰਤਾਓ ਕਰਨ ਵੀ ਜਿਵੇਂ ਉਹ ਮਹਾਰਾਜੇ ਤੋਂ ਨਾਰਾਜ਼ ਹੁੰਦੇ ਨੇ। ਉਹ ਪੁੱਛਦਾ ਵੀ ਮਹਾਂਪੁਰਖੋ ਤੁਸੀਂ ਮੇਰੇ ਤੋਂ ਨਾਰਾਜ਼ ਹੋ? ਮਹਾਂਪੁਰਖ ਕਹਿੰਦੇ ਨਾਰਾਜ਼ ਹਾਂ। ਕਹਿਣ ਲੱਗੇ ਕਹਿੰਦੇ ਕਿਉਂ? ਕਹਿੰਦੇ ਉਹ ਜਿਹੜਾ ਬੰਦਾ ਤੁਸੀਂ ਕੈਦ ਵਿੱਚ ਪਾਇਆ ਨਾ, ਜਿਸ ਕਾਰਨ ਤੁਸੀਂ ਪਾਇਆ ਉਹ ਦੋਸ਼ ਨਹੀਂ ਸੀ ਹੈਗਾ ਉਹਦਾ। ਕਹਿਣ ਲੱਗੇ ਤੇ ਉਹਨੂੰ ਛੱਡ ਦਿਓ। ਪਟਿਆਲੇ ਦਾ ਮਹਾਰਾਜਾ ਕਹਿੰਦਾ ਚਲੋ ਉਹ ਦੋਸ਼ ਨਾ ਵੀ ਹੋਵੇ, ਪਰ ਮਹਾਂਪੁਰਖ ਉਹ ਬੰਦਾ ਤੁਹਾਨੂੰ ਬੁਰਾ ਭੜਾ ਬੜਾ ਬੋਲਦਾ, ਤੁਹਾਡੀ ਨਿੰਦਿਆ ਬੜੀ ਕਰਦਾ ਲੋਕਾਂ ਦੇ ਵਿੱਚ, ਸਗੋਂ ਰਹਿਣ ਦੇ ਉਹਨੂੰ ਜੇਲੇ ਹੀ। ਮਹਾਂਪੁਰਖ ਕਹਿੰਦੇ ਨਹੀਂ, ਤੂੰ ਭਾਈ ਉਹਨੂੰ ਛੱਡ ਦੇ ਤੇ ਅਸੀਂ ਤੇਰੇ ਤੇ ਖੁਸ਼। ਪਟਿਆਲੇ ਦਾ ਮਹਾਰਾਜਾ ਆਪ ਕੈਦਖਾਨੇ ਗਿਆ ਜੀ, ਉਸ ਨਿੰਦਕ ਨੂੰ ਕਹਿਣ ਲੱਗਾ, ਉਹ ਵੀ ਗਿਆਨੀ ਸੀਗਾ ਜੀ ਉਹ ਜਿਹੜਾ ਨਿੰਦਕ ਸੀਗਾ ਜੀ, ਕਹਿਣ ਲੱਗੇ ਤੇਰੇ ਕੋਲ ਜਿਹੋ ਜਿਹਾ ਕੰਮ ਹੋਇਆ ਪਤਾ ਨਹੀਂ ਉਹ ਠੀਕ ਸੀ ਤੇ ਗਲਤ ਸੀ, ਇਹਦਾ ਤਾਂ ਨਹੀਂ ਕਹਿ ਸਕਦਾ ਮੈਂ ਕੁਝ, ਪਰ ਇੱਕ ਗੱਲ ਹੈ, ਮੇਰਾ ਜੀ ਨਹੀਂ ਕਰਦਾ ਵੀ ਤੈਨੂੰ ਛੱਡਾਂ, ਪਰ ਤੈਨੂੰ ਛੱਡਣ ਲੱਗਾ ਪਤਾ ਕਿਉਂ? ਜਿਸ ਮਹਾਂਪੁਰਖ ਦੀ ਤੂੰ ਬੜੀ ਨਿੰਦਾ ਕਰਦਾ ਦਿਨ ਰਾਤ ਸੰਤ ਅਤਰ ਸਿੰਘ ਜੀ ਦੀ ਸਿਫਾਰਿਸ਼ ਕਰਕੇ ਛੱਡਣ ਲੱਗਾ ਤੈਨੂੰ, ਕਹਿਣ ਲੱਗੇ ਉਹ ਤੇਰੀ ਸਿਫਾਰਿਸ਼ ਕਰ ਲਈ ਤੇ ਜਾ ਹੁਣ ਇੱਥੋਂ। ਉਹ ਗਿਆ ਜੀ ਸਿੱਧਾ, ਆਮ ਲੋਕ ਤੇ ਹੱਥ ਜੋੜ ਕੇ ਨਮਸਕਾਰ ਕਰਦੇ ਸੀ ਨਾ ਸੰਤ ਅਤਰ ਸਿੰਘ ਹੋਣਾ ਨੂੰ, ਤੇ ਸਾਧ ਸੰਗਤ ਮਹਾਂਪੁਰਖਾਂ ਦਾ ਪ੍ਰਭਾਵ ਤੇ ਸ਼ਖਸੀਅਤ ਇੰਨੀ ਵੱਡੀ ਸੀਗੀ, ਉਹ ਨਿੰਦਕ ਨਾ ਜੀ ਲੰਮੇ ਪੈ ਕੇ ਮੱਥਾ ਟੇਕਣ ਲੱਗ ਪਿਆ, ਮਹਾਂਪੁਰਖਾਂ ਨਾਲ ਲੰਮੇ ਪੈ ਕੇ ਮੱਥਾ ਟੇਕਣ ਲੱਗ ਪਿਆ। ਤੇ ਸੰਤ ਜੀ ਅੱਗੋਂ ਕਹਿੰਦੇ ਨਾ ਨਾ ਬੰਦਿਆਂ ਨੂੰ ਮੱਥਾ ਨਹੀਂ ਟੇਕੀਦਾ, ਕਹਿਣ ਲੱਗੇ ਤੁਸੀਂ ਤੇ ਗਿਆਨੀ ਹੋ ਵਿਦਵਾਨ ਹੋ। ਉਹ ਕਹਿੰਦਾ ਮਹਾਂਪੁਰਖੋ ਮੈਂ ਤੁਹਾਨੂੰ ਨੀ ਮੱਥਾ ਟੇਕ ਰਿਹਾ, ਜਿਹੜਾ ਤੁਹਾਡੇ ਅੰਦਰ ਗੁਰੂ ਨਾਨਕ ਦੇਵ ਜੀ ਬੈਠੇ ਮੈਂ ਉਹਨੂੰ ਮੱਥਾ ਟੇਕ ਰਿਹਾ, ਕਹਿਣ ਲੱਗਾ ਤੁਹਾਡੇ ਹਿਰਦੇ ਚ ਵਸੇ ਹੋਏ, ਕਹਿਣ ਲੱਗੇ ਮੈਂ ਇੰਨਾ ਪੂਰਾ ਕਰਦਾ ਰਿਹਾ ਪਰ ਤੁਸੀਂ ਮੇਰੇ ਨਾਲ ਫਿਰ ਮੇਰਾ ਹੀ ਭਲਾ ਮੰਗਿਆ। ਪਰ ਆਹ ਜਿਹੜੇ ਮਸੰਦ ਸੀ ਨਾ ਜੀ ਦਸਵੇਂ ਪਾਤਸ਼ਾਹ ਦੇ ਵੇਲੇ, ਇਹ ਬਹੁਤ ਜ਼ਿਆਦਾ ਵਿਗੜੇ ਹੋਏ ਸੀਗੇ ਜੀ, ਸਾਰੀ ਸਲਾਹ ਬਣ ਗਈ, ਕੋਈ ਵੀ ਮਸੰਦ ਮਾਧਵ ਦੇ ਅੱਗੇ ਬੋਲ ਨਹੀਂ ਪਾਇਆ ਜੀ, ਪ੍ਰਭਾਵ ਇੰਨਾ ਸੀ ਗੁਰੂ ਸਾਹਿਬ ਜੀ ਦਾ। ਗੁਰੂ ਸਾਹਿਬ ਨੇ ਪੰਜਾਬ ਕੌਰ ਜੀ ਨੂੰ ਨੰਦ ਚੰਦ ਦੇ ਰਾਹੀਂ ਆਖਿਆ, ਕੱਲ੍ਹ ਨੂੰ ਇੱਕ ਤੰਬੂ ਬਣਾ ਕੇ ਰੱਖਣਾ, ਉਸ ਤੰਬੂ ਵਿੱਚ ਅਸੀਂ ਬਹਿ ਜਾਂਗੇ, ਹੌਲੀ ਹੌਲੀ ਇੱਕ ਇੱਕ ਮਸੰਦ ਭੇਜਣਾ ਤੇ ਉਸ ਮਸੰਦ ਦੀਆਂ ਲੱਤਾਂ ਬਾਹਾਂ ਬੰਨ੍ਹ ਕੇ ਉਹਨੂੰ ਕੈਦ ਕਰ ਲਿਆ ਜਾਏਗਾ, ਕੈਦ ਕਰਕੇ ਫਿਰ ਵੇਖਾਂਗੇ ਉਹਨੂੰ ਸਜ਼ਾ ਕੀ ਦੇਣੀ ਹੈ ਜੀ। ਤੇ ਨਾਲ ਹੀ ਮਹਾਰਾਜ ਕਹਿਣ ਲੱਗੇ ਇਹਨਾਂ ਸਾਰੇ ਮਸੰਦਾਂ ਨੂੰ ਕਹਿ ਦਿਓ ਸਰੋਪੇ ਕੱਲ੍ਹ ਮਿਲਣਗੇ ਜੀ। ਮਸੰਦ ਤੇ ਬੜੀ ਟੌਰ ਨਾਲ ਇਹ ਵੀ ਸਰੋਪੇ ਮਿਲਨੇ ਤੇ ਦਾਸ ਨੇ ਕੱਲ ਵੀ ਬੇਨਤੀ ਕੀਤੀ ਸਰੋਪਾ ਉਹਨਾਂ ਨੂੰ ਮਿਲਦਾ ਜਿਹੜਾ ਨੇਕ ਕੰਮ ਕਰਦੇ ਨੇ ਜੀ। ਹਾਂਜੀ ਤੇ ਬੁਰੇ ਕੰਮ ਕਰਨ ਵਾਲਿਆਂ ਨੂੰ ਤੇ ਸਜ਼ਾ ਮਿਲਦੀ ਹੈ ਜੀ। ਸਰੋਪਾ ਕੀ ਇਹਨਾਂ ਨੂੰ ਸਜ਼ਾ ਦੇਣੀ ਹੈ ਸੱਚੇ ਪਾਤਸ਼ਾਹ ਨੇ। ਸੋ ਇਹ ਪ੍ਰਸੰਗ ਜਿਹੜਾ ਇਹ ਬੜੇ ਭੈ ਵਾਲਾ ਜੀ ਅੱਜ ਵਾਲਾ। ਮੈਂ ਇਹ ਪ੍ਰਸੰਗ ਪੜ੍ਹਦਾ ਪੜ੍ਹਦਾ ਡਰਨ ਲੱਗ ਪਿਆ ਜੀ। ਕਿਉਂ? ਇੰਨੇ ਦਿਆਲੂ ਕਿਰਪਾਲੂ ਸੱਚੇ ਪਾਤਸ਼ਾਹ ਮਸੰਦਾਂ ਦਾ ਵਿਗੜਿਆ ਹੋਇਆ ਪਹਿਰਾ ਵੇਖ ਕੇ ਉਹਨਾਂ ਨੂੰ ਸਜ਼ਾ ਦੇ ਸਕਦੇ ਤੇ ਆਮ ਬੰਦਾ ਕੀ ਹੈਗਾ ਜੀ ਇੱਥੇ ਜੀ। ਗੁਰੂ ਸਾਹਿਬ ਮਿਹਰ ਕਰਨ, ਬਚਾਉਣ ਸੱਚੇ ਪਾਤਸ਼ਾਹ। ਪਿਆਰ ਨਾਲ ਜੋੜੋ ਹੱਥ ਤੇ ਆਖੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਹੋਰ ਪਿਆਰ ਨਾਲ ਗੱਜ ਕੇ ਸਾਰੀ ਸੰਗਤ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਸ੍ਰੀ ਵਾਹਿਗੁਰੂ ਜੀ। ਦੋਹਰਾ ਕਹਿਓ ਫਰਾਸ਼ਨ ਕੌਤਬ ਹੈ ਤਨਹੋ ਕਨਾਤ ਬਣਾਏ।
ਜਿਹੜੇ ਫਰਾਸ਼ ਸਨ ਜੀ ਜਿਹਨਾਂ ਦੇ ਕੱਪੜਿਆਂ ਦੀ ਜ਼ਿੰਮੇਵਾਰੀ ਹੁੰਦੀ ਜੀ ਸਾਰੀ, ਪੰਜਾਬ ਕੌਰ ਜੀ ਨੇ ਫਰਾਸ਼ ਨੂੰ ਆਖਿਆ ਵੀ ਛੇਤੀ ਛੇਤੀ ਤੰਬੂ ਲਵਾ ਦਿਓ ਮਹਾਰਾਜ ਵਾਸਤੇ ਜੀ। ਹਾਂਜੀ,
ਦੂਰ ਦੂਰ ਥਲ ਘੇਰੀਏ ਅੰਤਰ ਕੋਈ ਨਾ ਜਾਏ,
ਤੇ ਦੂਰ ਦੂਰ ਤੱਕ ਆਸੇ ਪਾਸੇ ਲਾਗੇ ਕੋਈ ਨਾ ਹੋਏ ਜੀ। ਲਾਗੇ ਕੋਠੜੀਆਂ ਸਨ, ਉਹਦੇ ਤੋਂ ਅੱਗੇ ਸਾਧ ਸੰਗਤ ਜੀ ਮਹਾਰਾਜ ਵਾਸਤੇ ਤੰਬੂ ਲਵਾ ਦਿੱਤਾ ਜੀ। ਹਾਂਜੀ,
ਚੌਪਈ ਬ੍ਰੰਦ ਕਰਾਹੇ ਤਹ ਤਰਵਾਏ,
ਉਧਰ ਗੁਰੂ ਸਾਹਿਬ ਨੇ ਆਪਣੇ ਪੱਧਰ ਤੇ ਇੱਕ ਹੋਰ ਹੁਕਮ ਜਾਰੀ ਕਰਤਾ, ਭਾਈ ਵੱਡੇ ਵੱਡੇ ਕੜਾਏ ਕਹਿਣ ਲੱਗੇ ਲੈ ਕੇ ਆਓ, ਵੱਡੇ ਵੱਡੇ ਕੜਾਏ। ਬਸ ਸੁਣ ਕੇ ਡਰ ਲੱਗਦਾ ਜੀ, ਬੰਦਾ ਬੁਰੇ ਕੰਮ ਤੋਂ ਬਚਿਆ ਰਹੇ ਜੀ। ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ, ਮਹਾਰਾਜ ਇਹਨਾਂ ਕੰਮਾਂ ਤੋਂ ਸਾਰਿਆਂ ਨੂੰ ਬਚਾ ਕੇ ਰੱਖਣ। ਮਹਾਰਾਜ ਦਸਵੇਂ ਪਾਤਸ਼ਾਹ ਕਹਿਣ ਲੱਗੇ ਸਿੱਖੋ ਵੱਡੇ ਵੱਡੇ ਕੜਾਏ ਲੈ ਕੇ ਆਓ ਕਹਿਣ ਲੱਗੇ। ਹਾਂਜੀ,
ਤੇਲ ਵਿਸਾਲ ਸੰਗ ਭਰਵਾਏ,
ਉਹ ਵੱਡੇ ਵੱਡੇ ਕੜਾਏ ਗੁਰੂ ਸਾਹਿਬ ਨੇ ਸਰੋਂ ਦੇ ਤੇਲ ਦੇ ਨਾਲ ਭਰਵਾਲੇ ਜੀ। ਤੇਲ ਦੇ ਨਾਲ ਨਾ ਜੀ ਮਹਾਰਾਜ ਨੇ ਵੱਡੇ ਵੱਡੇ ਕੜਾਏ ਜਿਹੜੇ ਸਨ ਉਹ ਭਰਵਾਲੇ ਜੀ। ਹਾਂਜੀ,
ਬੰਦ ਬਸਤ ਨਰ ਗਨ ਕੋ ਭਇਓ,
ਹਾਂਜੀ
ਅੰਤਰ ਪਰਵਿਸ਼ਨ ਕੋ ਨਹਿ ਦਇਓ।
ਇਹ ਕੋਠੜੀਆਂ ਦੇ ਅੰਦਰ ਕੰਮ ਕਰਾਇਆ ਮਹਾਰਾਜ, ਕੋਠੜੀਆਂ ਦੇ ਅੰਦਰ ਨਾ ਜੀ ਉਹ ਤੇਲ ਗਰਮ ਕਰਨਾ ਸ਼ੁਰੂ ਕਰ ਦਿੱਤਾ ਜੀ। ਅੰਦਰ ਕਿਸੇ ਨੂੰ ਨੀ ਪਤਾ ਕੀ ਹੋ ਰਿਹਾ ਜੀ। ਹਾਂਜੀ,
ਇੰਧਨ ਅਧਿਕ ਮੰਗਾਏ ਧਰਾਏ,
ਬਾਲਣ ਇੱਕ ਪਾਸੇ ਦੂਜੇ ਪਾਸੇ ਕੋਠੜੀ ਦਾ ਮੁੱਖ ਖੋਲ ਕੇ ਉਧਰੋਂ ਬਾਲਣ ਆ ਗਿਆ ਜੀ, ਉਧਰੋਂ ਹੀ ਬਾਲਣ ਦਾ ਧੂੰਆਂ ਬਾਹਰ ਜਾਂਦਾ ਸੀਗਾ ਜੀ। ਹਾਂਜੀ,
ਰਸ ਰਨ ਬ੍ਰੰਦ ਭਾਰ ਅਨਵਾਏ,
ਤੇ ਬੜੇ ਬੜੇ ਰੱਸੇ ਵੀ ਗੁਰੂ ਸਾਹਿਬ ਨੇ ਮੰਗਾ ਲਏ ਜੀ। ਕਿਉਂ? ਬੰਨਣਾ ਹੀ ਇਹਨਾਂ ਨੂੰ, ਰੱਜ ਕੇ ਆਖੋ ਬੰਨਣਾ ਸੀਗਾ ਇਹਨਾਂ ਨੂੰ। ਹਾਂਜੀ,
ਇਹ ਨਿਸਮਹਿ ਸਭ ਕੀਨਸ ਤਿਆਰੀ,
ਰਾਤ ਨੂੰ ਗੁਰੂ ਸਾਹਿਬ ਨੇ ਪਹਿਲਾਂ ਹੀ ਇਹ ਸਾਰੀ ਤਿਆਰੀ ਕਰਵਾ ਲਈ ਜੀ, ਸਾਰੀ ਤਿਆਰੀ ਕਰਵਾ ਲਈ। ਫਿਰ ਸਤਸੰਗਤ ਕਿਸੇ ਭੈ ਵਿੱਚ ਨਾ ਆ ਜਿਓ, ਵਾਹਿਗੁਰੂ ਕਿਸੇ ਸ਼ੰਕੇ ਵਿੱਚ ਨਾ ਆ ਜਿਓ ਵੀ ਸਤਿਗੁਰੂ ਇਹ ਕੰਮ ਕਰਾ ਰਹੇ ਨੇ ਜਿਹਨਾਂ ਮਸੰਦਾਂ ਵਾਸਤੇ ਕਰਾ ਰਹੇ, ਉਹਨਾਂ ਮਸੰਦਾਂ ਨੇ ਅੱਧ ਤੋਂ ਵੱਧ ਕੰਮ ਚੁੱਕਿਆ ਹੋਇਆ ਸੀਗਾ ਜੀ। ਨਹੀਂ ਤੇ ਸਤਿਗੁਰੂ ਤੇ ਦਿਆਲੂ ਨੇ, ਸਤਿਗੁਰੂ ਤੇ ਕਿਰਪਾਲੂ ਨੇ, ਜਿਹੜਾ ਇੱਕ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਅੱਗੇ ਹੱਥ ਜੋੜ ਕੇ ਕਹਿ ਦੇਣਾ ਸਤਿਗੁਰੂ ਮੈਨੂੰ ਬਖਸ਼ ਲਓ, ਮਹਾਰਾਜ ਉਹਨੂੰ ਤੱਤੀ ਵਾਹ ਨਹੀਂ ਲੱਗਣ ਦਿੰਦੇ ਜੀ। ਪਰ ਇਹਨਾਂ ਦਾ ਕੰਮ ਬੜਾ ਵਿਗੜਿਆ ਹੋਇਆ ਸੀਗਾ ਜੀ, ਬਹੁਤਾ ਹੀ ਕੰਮ ਵਿਗੜਿਆ ਹੋਇਆ ਸੀਗਾ, ਇਸ ਕਰਕੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਐਸਾ ਕਰਾ ਰਹੇ ਨੇ। ਹਾਂਜੀ,
ਉੱਤਮ ਸੰਦ ਹਰਖਤ ਉਰ ਭਾਰੀ,
ਤੇ ਉਧਰ ਮਸੰਦ ਬੜੇ ਖੁਸ਼ ਨੇ, ਉਹਨਾਂ ਨੂੰ ਤੇ ਹੈ ਵੀ ਸਰੋਪੇ ਹੀ ਹੈ। ਪਰ ਮੇਰੇ ਅੰਦਰ ਦੀ ਇਹ ਭਾਵਨਾ ਸਾਧ ਸੰਗਤ, ਜੇ ਸੱਚੇ ਪਾਤਸ਼ਾਹ ਆਪ ਤੇਲ ਦੇ ਕੜਾਏ ਇਹਨਾਂ ਵਾਸਤੇ ਗਰਮ ਕਰਾ ਰਹੇ ਤੇ ਫਿਰ ਵੀ ਆਪਣਾ ਸ਼ੁਕਰ ਹੀ ਸਮਝਣ ਜੀ, ਮਹਾਰਾਜ ਇਸ ਕੰਮ ਵਿੱਚ ਵੀ ਇਹਨਾਂ ਦਾ ਕੋਈ ਭਲਾ ਹੀ ਕਰਨਗੇ। ਹਾਂਜੀ,
ਭੋਰ ਹੋਤਲੇ ਕਰ ਸਿਰ ਪਾਓ,
ਤੇ ਉਧਰ ਮਸੰਦ ਤਿਆਰੀ ਕਰਨ ਦੇ ਰਾਤ। ਹਾਂਜੀ, ਵੀ ਕੱਲ ਦਿਨੇ ਸਰੋਪੇ ਮਿਲ ਜਾਣੇ ਆਪਾਂ ਨੂੰ, ਬੜੇ ਵੱਡੇ ਪੱਧਰ ਤੇ ਸਨਮਾਨ ਹੋਣਾ ਸਾਡਾ। ਹਾਂਜੀ,
ਨਿਜ ਨਿਜ ਸੰਗਤ ਬਿਖੈ ਸਿਧਾਓ,
ਆਪੋ ਆਪਣੀ ਸੰਗਤ ਵਿੱਚ ਜਾ ਕੇ ਤੇ ਜਾ ਕੇ ਬਹਿ ਜਾਵਾਂਗੇ। ਇਹ ਮਸੰਦ ਇੰਨੇ ਵਿਗੜ ਚੁੱਕੇ ਸਨ, ਸੰਗਤ ਨੂੰ ਗਾਲਾਂ ਕੱਢ ਕੱਢ ਕੇ ਪੈਸੇ ਇਕੱਠੇ ਕਰਦੇ ਹੁੰਦੇ ਸੀਗੇ ਜੀ। ਗੱਜ ਕੇ ਆਖੋ, ਫਿਰ ਆਖੋ ਇਹ ਮਸੰਦ ਇੰਨੇ ਵਿਗੜ ਚੁੱਕੇ ਸੀਗੇ ਜੀ ਸੰਗਤ ਕੋਲੋਂ, ਵਾਹਿਗੁਰੂ ਸੰਗਤ ਨੂੰ ਗਾਲਾਂ ਕੱਢਣੀਆਂ ਤੇ ਨਾਲੇ ਪੈਸੇ ਇਕੱਠੇ ਕਰਨੇ ਜੀ। ਆ ਜਿਹੜੇ ਆਪਾਂ ਗਰਾਹੀ ਤੇ ਜਾਂਦੇ ਹਾਂ ਜੀ, ਬੜਾ ਧਿਆਨ ਰੱਖਣਾ ਚਾਹੀਦਾ ਜੀ, ਬੜਾ ਧਿਆਨ ਰੱਖਣਾ ਚਾਹੀਦਾ। ਕੋਈ 2 ਰੁਪਈਏ ਦੇਵੇ, ਕੋਈ 5 ਰੁਪਏ ਦੇਵੇ, ਕੋਈ 10 ਦਮੜੇ ਦੇਵੇ, ਪਰ ਜੇ ਕਿਸੇ ਦੀ ਕਿਰਤ ਦੀ ਕਮਾਈ ਹੈ ਤੇ ਉਹਦੇ ਵਾਸਤੇ ਇਹ ਵੀ ਬੜੀ ਵੱਡੀ ਗੱਲ ਹੈ ਜੀ। ਚਾਚਾ ਫੱਗੋ ਜੀ ਦਾ ਇਤਿਹਾਸ ਆਪਾਂ ਸੁਣਿਆ ਸਾਧ ਸੰਗਤ ਜੀ, ਕੱਜ ਕੇ ਆਖੋ। ਚਾਚਾ ਫੱਗੋ ਜੀ ਬਜ਼ੁਰਗ ਨੇ, ਡਿਊਟੀ ਉਹਨਾਂ ਦੀ ਕੀ ਲੱਗੀ, ਸਾਰੇ ਇਲਾਕੇ ਚੋਂ ਮਾਇਆ ਇਕੱਠੀ ਕਰਨੀ, ਗਰਾਈ ਕਰਨੀ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋ ਪਹੁੰਚਾਉਂਦੇ ਹੁੰਦੇ ਸੀਗੇ ਜੀ। ਤੇ ਗੁਰੂ ਸਾਹਿਬ ਆਪਣੇ ਸਿੱਖ ਦੇ ਅੰਗ ਸੰਗ ਕਿਵੇਂ ਹੁੰਦੇ ਜੀ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਇੱਕ ਪਾਸੇ ਬੈਠੇ ਨੇ ਆਪਣੇ ਨਗਰ ਚ, ਚਾਚਾ ਫੱਗੋ ਜੀ ਪੈਸੇ ਇਕੱਠੇ ਕਰਨ ਦੇ ਸੰਗਤ ਕੋਲੋਂ ਕਾਰ ਭੇਟਾ। ਇੱਕ ਸਿੱਖ ਗਰੀਬ ਸੀਗਾ, ਆਪ ਉਹ ਘਰ ਵਿੱਚ ਨਹੀਂ ਸੀ ਤੇ ਬੀਬੀ ਘਰ ਵਿੱਚ ਸੀ। ਚਾਚਾ ਫੱਗੋ ਜੀ ਦਰਵਾਜ਼ੇ ਅੱਗੇ ਖਲੋਤੇ, ਵੀ ਬੀਬਾ ਕੋਈ ਪੈਸੇ ਦੇ ਦੇ, ਭੇਟਾ ਦੇ ਦੇ, ਤੁਹਾਡੇ ਘਰ ਦਾ ਹਿੱਸਾ ਵੀ ਜਾ ਕੇ ਲੰਗਰ ਵਿੱਚ ਪੈ ਜਾਏਗਾ ਜੀ। ਬੀਬੀ ਕਹਿਣ ਲੱਗੀ, ਬਾਬਾ ਮੇਰੇ ਕੋ ਕੁਛ ਨਹੀਂ ਹੈਗਾ। ਪਰ ਚਾਚਾ ਫੱਗੋ ਜੀ ਇਹ ਨਹੀਂ ਵੀ ਧੱਕੇ ਨਾਲ, ਚਾਚਾ ਫੱਗੋ ਜੀ ਚਾਹੁੰਦੇ ਵੀ ਇਹ ਬੀਬੀ ਕੁਝ ਨਾ ਕੁਝ ਦੇ ਦੇ, ਇਸ ਸਿੱਖ ਪਰਿਵਾਰ ਦੀ ਗਰੀਬੀ ਕੱਟੀ ਜਾਏਗੀ ਜੀ, ਇਹਨਾਂ ਦਾ ਭਲਾ ਹੋ ਜਾਏਗਾ ਕਿਸੇ ਤਰੀਕੇ ਨਾਲ। ਫਿਰ ਆਖਿਆ, ਬੀਬਾ ਕੁਝ ਤੇ ਦੇ ਦੇ। ਕਹਿਣ ਲੱਗੀ, ਉਹ ਆਪ ਘਰ ਨਹੀਂ ਹੈਗੇ, ਨਹੀਂ ਹੈਗਾ ਘਰ ਵਿੱਚ ਕੁਝ ਹੈ। ਤੀਜੀ ਵਾਰੀ ਆਖਿਆ, ਬੀਬਾ ਕੁਝ ਤੇ ਦੇ ਦੇ। ਤੇ ਸਾਧ ਸੰਗਤ ਜੀ ਉਹ ਕੋ ਕੂੜਾ ਹੀ ਸੀਗਾ ਜੀ, ਫਿਰ ਜੀ ਝਾੜੂ ਫੇਰ ਆਉਂਦਾ ਹੀ ਸੀਗੀ ਜੀ। ਕਹਿਣ ਲੱਗੀ, ਬਾਬਾ ਜੇ ਤੂੰ ਮੇਰੇ ਕੋਲੋਂ ਮੰਗਣਾ ਨਹੀਂ ਹਟਣਾ ਤੇ ਝੋਲੀ ਕਰ। ਉਹਨੇ ਝੋਲੀ ਕੀਤੀ ਚਾਚਾ ਫੱਗੋ ਜੀ ਨੇ ਤੇ ਕੂੜਾ ਘਰ ਦਾ ਇਕੱਠਾ ਕਰਕੇ ਉਹ ਝੋਲੀ ਚ ਪਾ ਦਿੱਤਾ ਜੀ। ਕੂੜਾ ਘਰ ਦਾ ਹੁਣ ਵੇਖ ਲੋ, ਝੋਲੀ ਵਿੱਚ ਕਿਸੇ ਦੇ ਘਰੋਂ ਕੂੜਾ ਪਵਾ ਲੈਣਾ ਇਹ ਸੌਖਾ ਕੰਮ ਨਹੀਂ ਹੈਗਾ ਜੀ। ਹਾਂਜੀ, ਚਲੋ ਜਿੱਥੇ 4 ਪੈਸੇ ਨਾ ਮਿਲਣਾ ਤੇ ਗੁੱਸੇ ਹੋ ਕੇ ਭਾਵੇਂ ਉਹਦੇ ਨਾ ਆ ਜਾਏ ਜੀ, ਪਰ ਜਿਹੜਾ ਪਾ ਹੀ ਕੂੜਾ ਰਿਹਾ ਜੀ। ਤੇ ਸਿੱਖ ਦੀ ਨਿਮਰਤਾ ਵੇਖੋ ਜੀ। ਸਾਖੀ ਪਿੱਛੇ ਜੇ ਤੁਸੀਂ ਸਾਰੀ ਸੁਣੀ ਸੀ, ਫਿਰ ਰਿਪੀਟ ਹੋ ਰਹੀ, ਮਾਫ ਕਰਿਓ। ਨਿਮਰਤਾ ਵੇਖੋ, ਚਾਚਾ ਫੱਗੋ ਜੀ ਨੇ ਗੁੱਸਾ ਨਹੀਂ ਕੀਤਾ, ਘਰ ਆਏ ਤੇ ਕੂੜੇ ਨੂੰ ਛਾਣਿਆ ਜੀ ਉਹਨਾਂ ਨੇ ਜੀ। ਤੇ ਬਿਰਤੀ ਵੇਖੋ ਕਿੱਡੀ ਸੂਖਮ, ਕੂੜੇ ਨੂੰ ਛਾਣ ਕੇ ਇਹ ਵਿਚਾਰ ਕਰਤੇ ਵੀ ਇਸ ਕੂੜੇ ਵਿੱਚੋਂ ਵੀ ਕੋਈ ਚੱਜ ਦੀ ਚੀਜ਼ ਨਿਕਲ ਜਾਵੇ ਜਿਹੜੀ ਕਿਸੇ ਪ੍ਰਕਾਰ ਨਾਲ ਗੁਰੂ ਘਰ ਦੇ ਕੰਮ ਆ ਸਕੇ ਤੇ ਉਸ ਗਰੀਬ ਸਿੱਖ ਦਾ ਭਲਾ ਹੋ ਜਾਏ। ਕਹਿਣ ਲੱਗੇ, ਕੂੜੇ ਵਿੱਚੋਂ ਵੀ ਕੋਈ ਚੱਜ ਦੀ ਚੀਜ਼ ਨਿਕਲ ਆਏ ਜੀ। ਮਿੱਟੀ ਛਾਣੀ ਤੇ ਮਿੱਟੀ ਛਾਣ ਕੇ ਬੇਰੀ ਦੀ ਗਿਟਕ ਨਿਕਲੀ ਜੀ, ਇੱਕ ਜੀ ਬੇਰ ਦੀ ਗਿਟਕ। ਵਾਹਿਗੁਰੂ, ਉਹ ਗਿਟਕ ਵੇਖੀ, ਹੁਣ ਜੂਠੀ ਗਿਟਕ ਹੈ ਜੀ ਕਿਸੇ ਦੀ ਜੀ, ਪਰ ਉਹਨੂੰ ਨੱਪਿਆ ਜੀ ਜ਼ਮੀਨ ਵਿੱਚ ਜੀ। ਤੇ ਘਰ ਬਣਾਇਆ ਸੀ ਉੱਥੇ ਬੜਾ ਵੱਡਾ, ਗੁਰੂ ਤੇਗ ਬਹਾਦਰ ਸਾਹਿਬ ਉਹਦੇ ਘਰ ਵਿੱਚ ਪਹੁੰਚੇ, ਬੇਰੀ ਸਮੇਂ ਨਾਲ ਵੱਡੀ ਹੋ ਗਈ, ਬੇਰ ਲੱਗ ਗਏ ਉਹਨੂੰ ਜੀ। ਚਾਚਾ ਫੱਗੋ ਜੀ ਬਜ਼ੁਰਗ ਸਰੀਰ ਉਹਨਾਂ ਮਾਇਆ ਰੱਖੀ, ਅੱਗੇ ਸਾਰੇ ਸਤਿਕਾਰ ਬੜਾ ਕਰਦੇ। ਤੇ ਚਾਚਾ ਫੱਗੋ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਭਾਈ ਇਸ ਵਾਰ ਤੂੰ ਦਸਵੰਧ ਰੱਖ ਲਿਆ, ਸਾਰਾ ਨਹੀਂ ਦਿੱਤਾ। ਹੁਣ ਜਦੋਂ ਆਹ ਗੱਲ ਆਖੀ ਨਾ, ਸਾਰਾ ਨਹੀਂ ਦਿੱਤਾ, ਤੇ ਚਾਚਾ ਫੱਗੋ ਜੀ ਵੀ ਸੋਚਣ ਵੀ ਮੈਂ ਤੇ ਇਮਾਨਦਾਰੀ ਪੂਰੀ ਰੱਖ ਰਿਹਾ। ਮਹਾਰਾਜ ਕਹਿੰਦੇ, ਨਹੀਂ ਤੂੰ ਸਾਰਾ ਨਹੀਂ ਦਿੱਤਾ ਜੀ। ਹਾਂਜੀ, ਤੇ ਗੁਰੂ ਸਾਹਿਬ ਨੇ ਪਾਈ ਕਿਰਪਾ ਦੀ ਦ੍ਰਿਸ਼ਟੀ, ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਚਾਚਾ ਫੱਗੋ ਜੀ ਨੂੰ ਯਾਦ ਆਇਆ, ਛੇਤੀ ਨਾਲ ਗਏ ਬੇਰੀ ਦੇ ਬੇਰ ਤੋੜ ਕੇ ਮਹਾਰਾਜ ਦੇ ਚਰਨਾਂ ਚ ਰੱਖਤੇ ਜੀ। ਮਹਾਰਾਜ ਇਹ ਵੀ ਦਸਵੰਧ ਦੀ ਭੇਟਾ, ਕਾਰ ਭੇਟਾ, ਇਹ ਬੇਰੀ ਵੀ ਗੁਰੂ ਘਰ ਦੀ। ਮਹਾਰਾਜ ਕਹਿੰਦੇ, ਸੁਣਾ ਕਥਾ। ਕਥਾ ਸੁਣਾਈ, ਅਗਲੀ ਗੱਲ ਬੜੇ ਧਿਆਨ ਨਾਲ ਸੁਣਿਓ। ਜਦੋਂ ਚਾਚਾ ਫੱਗੋ ਜੀ ਨੇ ਦੱਸਿਆ ਨਾ, ਮਹਾਰਾਜ ਉਹਨੇ ਮੇਰੇ ਝੋਲੀ ਚ ਕੂੜਾ ਪਾ ਤਾ ਤੇ ਮੈਂ ਕੂੜਾ ਹੀ ਪ੍ਰੇਮ ਨਾਲ ਲੈ ਆਇਆ, ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੂੰ ਕਿਵੇਂ ਪਤਾ ਇਸ ਗੱਲ ਦਾ? ਤੇ ਗੁਰੂ ਤੇਗ ਬਹਾਦਰ ਸਾਹਿਬ ਪਤਾ ਕੀ ਕਹਿੰਦੇ? ਇੱਕ ਵਾਰੀ ਗੱਜ ਕੇ ਆਖੋ ਸਾਰੇ ਵਾਹਿਗੁਰੂ, ਫਿਰ ਆਖੋ
ਵਾਹਿਗੁਰੂ।
ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਚਾਚਾ ਫੱਗੋ, ਜਦੋਂ ਬੀਬੀ ਨੇ ਤੇਰੀ ਝੋਲੀ ਚ ਕੂੜਾ ਪਾਇਆ ਸੀ, ਅਸੀਂ ਤੇਰੇ ਲਾਗੇ ਹੀ ਖਲੋਤੇ ਸਾਂ। ਕਹਿਣ ਲੱਗੇ, ਅਸੀਂ ਤੇ ਤੇਰੇ ਲਾਗੇ ਹੀ ਸਾਂ। ਕਹਿਣ ਲੱਗੇ, ਅਸੀਂ ਤੇਰੇ ਤੋਂ ਦੂਰ ਗਏ ਹੀ ਨੀ ਕਦੀ, ਸਾਨੂੰ ਪਤਾ। ਕਹਿਣ ਲੱਗੇ, ਅਸੀਂ ਉਸ ਸਮੇਂ ਤੇਰੇ ਕੋਲ ਖਲੋਤੇ ਸਾਂ ਜਦੋਂ ਉਸ ਬੀਬੀ ਨੇ ਤੇਰੀ ਝੋਲੀ ਚ ਕੂੜਾ ਪਾਇਆ ਸੀਗਾ ਜੀ। ਵੇਖ ਲਓ ਗੁਰੂ ਕੇ ਮਸੰਦ ਉਸ ਸਮੇਂ ਕਿੱਡੇ ਚੰਗੇ ਸੀਗੇ ਜੀ। ਇਸ ਸਾਖੀ ਦਾ ਬੜਾ ਅਸਰ ਹੋਇਆ ਸੀਗਾ ਜੀ। ਸਾਡੇ ਖਜ਼ਾਨਚੀ ਸਾਹਿਬ ਨਹੀਂ ਆਏ ਜੀ, ਉਹ 20 ਰੁਪਏ ਮੇਰੇ ਪਿੱਛੇ ਲੈ ਲਿਆ ਤੁਰੇ ਫਿਰਨ ਜੀ। ਉਹ ਮੈਂ ਕਿਹਾ ਕੀ ਹੋਇਆ? ਕਹਿਣ ਲੱਗੇ, ਰਾਤੀ ਕਥਾ ਸੁਣਾਈ ਸੀ ਤੇ ਆ 20 ਰੁਪਏ ਬੜੇ ਚਿਰ ਦੇ ਦੇਣ ਵਾਲੇ ਹੀ, ਰੱਖ ਲਓ। ਕਹਿਣ ਲੱਗੇ, ਮੈਂ ਕਿਹਾ ਵੀ ਇਹੋ ਜਿਹੀ ਗੱਲ ਹੈ ਤੇ ਰੋਜ਼ ਹੀ ਇੱਕ ਵਾਰੀ ਸਾਖੀ ਸੁਣਾ ਦਿਆ ਕਰਾਂਗਾ। ਇਹ ਗੱਜ ਕੇ ਆਖੋ ਵਾਹਿਗੁਰੂ। ਕੋਈ ਅਗਲਾ ਪਿਛਲਾ ਹਿਸਾਬ ਚੇਤਾ ਆ ਜੇ। ਹਾਂਜੀ, ਇਹਨਾਂ ਗੁਰਸਿੱਖਾਂ ਦਾ ਜੀਵਨ ਉੱਚਾ ਸੀਗਾ ਜੀ। ਹੁਣ ਉਹ ਤੇ ਕੂੜਾ ਲੈ ਕੇ ਤੇ ਉਹਦੇ ਚੋਂ ਵੀ ਭਲਾ ਕਰ ਰਹੇ ਜੀ, ਵੀ ਸਿੱਖ ਦਾ ਭਲਾ ਹੋ ਜੇ। ਇਹ ਜਿਹੜੇ ਮਸੰਦਾਂ ਲਈ ਤੇਲ ਗਰਮ ਹੋ ਰਿਹਾ ਨਾ ਸਾਧ ਸੰਗਤ, ਤੇ ਗਾਲਾਂ ਕੱਢ ਕੱਢ ਕੇ ਪੈਸੇ ਲੈਂਦੇ ਹੁੰਦੇ ਸੀਗੇ ਜੀ। ਹਾਂਜੀ, ਜਿੱਥੇ ਸੰਗਤ ਨੂੰ ਗਾਲਾਂ ਕੱਢਣੀਆਂ ਉਹ ਪੈਸੇ ਲੈਣੇ, ਉੱਥੇ ਕੰਮ ਵੀ ਬੜੇ ਭੈੜੇ ਹੋ ਚੁੱਕੇ ਸੀ ਇਹਨਾਂ ਦੇ ਜੀ, ਬੜੇ ਭੈੜੇ ਕੰਮ ਹੋ ਚੁੱਕੇ ਸੀਗੇ। ਮਸੰਦ ਤੇ ਬੜੇ ਖੁਸ਼ ਵੀ ਸਾਨੂੰ ਸਰੋਪੇ ਮਿਲਣ ਵਾਲੇ ਨੇ। ਹਾਂਜੀ,
ਹੋਰ ਹੋਤਲੇ ਕਰ ਸਿਰ ਪਾਓ,
ਕੱਲ ਸਾਨੂੰ ਸਰੋਪੇ ਮਿਲ ਜਾਣੇ ਸਵੇਰੇ। ਹਾਂਜੀ,
ਨਿਜ ਨਿਜ ਸੰਗਤ ਬਿਖੈ ਸਿਧਾਓ,
ਮੈਂ ਅਸੀਂ ਆਪਣੀਆਂ ਸੰਗਤਾਂ ਕੋਲ ਚਲ ਜਾਣਾ। ਹਾਂਜੀ,
ਸੋ ਪਤ ਜਾਮਣੀ ਸਬਨ ਬਿਤਾਈ, ਭਈ ਪ੍ਰਭਾਤ ਉਠੇ ਸਮੁਦਾਈ,
ਦਿਨ ਚੜਿਆ ਸਾਰੇ ਅੰਮ੍ਰਿਤ ਵੇਲੇ ਉੱਠ ਗਏ, ਸਰੋਪੇ ਲੈਣ ਦੀ ਤਿਆਰੀ ਕਰੀ ਬੈਠੇ ਸਾਰੇ। ਹਾਂਜੀ,
ਸੌਚ ਇਸ਼ਨਾਨ ਸਭ ਨੂੰ ਕੀਨ,
ਸਾਰਿਆਂ ਨੇ ਸੌਚ ਇਸ਼ਨਾਨ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕੀਤਾ,
ਚੀਰ ਸਰੀਰ ਭਲੇ ਧਰ ਲੀਨ,
ਤੇ ਆਪਣੇ ਸਰੀਰ ਦੇ ਉੱਤੇ ਸੁੰਦਰ ਬਸਤਰ ਪਹਿਣ ਲਏ ਜੀ ਸਾਰਿਆਂ ਨੇ, ਪੂਰੀ ਪੂਰੀ ਤਿਆਰੀ ਕਰ ਲਈ ਜੀ ਗੱਲ ਕੀ। ਹਾਂਜੀ,
ਬਸਤਰ ਸ਼ਸਤਰ ਸਤਿਗੁਰ ਸਜਾਏ,
ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਉਧਰ ਸ਼ਸਤਰ ਬਸਤਰ ਮਹਾਰਾਜ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਸਤਿਗੁਰੂ ਜੀ ਨੇ ਵੀ ਸਜਾਏ ਜੀ। ਹਾਂਜੀ,
ਲੈ ਮਾਤੁਲ ਕੋ ਸੰਗ ਸਿਧਾਏ,
ਤੇ ਮਾਮਾ ਕਿਰਪਾਲ ਚੰਦ ਜੀ ਨੂੰ ਗੁਰੂ ਜੀ ਨੇ ਨਾਲ ਲੈ ਲਿਆ ਜੀ, ਜਿਹੜੇ ਗੁਰੂ ਸਾਹਿਬ ਨੂੰ ਪਨੇਵਾ ਨਹੀਂ ਜਾਣਦੇ, ਗੁਰੂ ਸਾਹਿਬ ਨੂੰ ਸਤਿਗੁਰੂ ਜਾਣਦੇ ਹਨ। ਹਾਂਜੀ,
ਨੰਦ ਚੰਦ ਔਰ ਪੰਜੋ ਭਰਾਤਾ,
ਭਾਈ ਨੰਦ ਚੰਦ ਤੇ ਗੁਰੂ ਸਾਹਿਬ ਦੇ ਪੰਜੋ ਭਰਾ, ਉਹ ਵੀ ਤਿਆਰ ਪਰ ਤਿਆਰ ਹੋ ਕੇ ਗੁਰੂ ਸਾਹਿਬ ਜੀ ਦੀ ਹਾਜ਼ਰੀ ਵਿੱਚ ਆ ਗਏ ਜੀ। ਹਾਂਜੀ,
ਦਇਆ ਰਾਮ ਆਯੁਦ ਧਰ ਗਾਤਾ,
ਦਇਆ ਰਾਮ ਜੀ ਪੁਰੋਹਿਤ, ਉਹਨਾਂ ਵੀ ਸ਼ਸਤਰ ਬਸਤਰ ਸਜਾ ਲਏ, ਕਿਉਂ? ਮਹਾਰਾਜ ਨੇ ਸਾਰੀ ਤਿਆਰੀ ਪਹਿਲਾਂ ਹੀ ਕਰਾਈ ਹੋਈ ਸੀਗੀ ਜੀ। ਹਾਂਜੀ,
ਇਤਿਆਦਿਕ ਲੈ ਯੋਧਾ ਔਰ,
ਹਾਂਜੀ,
ਪਹੁੰਚੇ ਬੰਦ ਬਸਤ ਕੇ ਠੌਰ,
ਹੋਰ 500 ਯੋਧਾ ਗੁਰੂ ਸਾਹਿਬ ਜੀ ਲਾਲ ਲੈ ਕੇ, ਤੇ ਜਿੱਥੇ ਸਾਧ ਸੰਗਤ ਤੰਬੂ ਲਾਇਆ ਹੋਇਆ ਸੀ ਨਾ ਜੀ, ਜਿੱਥੇ ਇਹਨਾਂ ਮਸੰਦਾਂ ਨੂੰ ਸਜਾ ਦੇਣੀ ਹੈ, ਮਹਾਰਾਜ ਉੱਥੇ ਸੱਚੇ ਪਾਤਸ਼ਾਹ ਪਹੁੰਚੇ ਜੀ। ਹਾਂਜੀ,
ਅਪਰ ਸੈਨ ਸਾਵਧਾਨ ਬਣਾਈ,
ਸਾਰੀ ਸੈਨਾ ਬਾਹਰ ਖੜੀ ਕਰ ਦਿੱਤੀ, ਸਾਰੇ ਸਾਵਧਾਨ ਹੋ ਗਏ ਜੀ। ਹਾਂਜੀ,
ਸਗਰੇ ਦੁਆਰਨ ਥਾਨ ਟਿਕਾਈ,
ਤੇ ਜਿੰਨੇ ਦੁਆਰ ਸਨ ਕੋਠੜੀਆਂ ਦੇ, ਪਿਛਲੇ ਪਾਸੇ ਉਸ ਬੰਨੇ ਸੈਨਾ ਖਲੋਗੀ, ਅਗਲੇ ਪਾਸੇ ਸੈਨਾ ਖਲੋਗੀ ਜੀ। ਹਾਂਜੀ,
ਪਰਦਾ ਕਰ ਸਤਿਗੁਰ ਕੇ ਨੇਰੇ, ਸ੍ਰੀ ਪੰਜਾਬ ਕੌਰ ਇਸ ਬੇਰੇ,
ਗੁਰੂ ਸਾਹਿਬ ਜੀ ਦੇ ਲਾਗੇ ਪਰਦਾ ਕਰਕੇ ਮਾਤਾ ਪੰਜਾਬ ਕੌਰ ਜੀ ਵੀ ਖਲੋ ਗਏ ਜੀ, ਉਹ ਵੀ ਖਲੋ ਗਏ। ਹਾਂਜੀ,
ਭਾਈ ਬਹਿਲੋ ਕੋ ਗੁਰਦਾਸ,
ਹਾਂਜੀ,
ਤਾਹੇ ਬੁਲਾਏ ਬਿਠਾਇਓ ਪਾਸ,
ਤੇ ਭਾਈ ਬਹਿਲੋ ਤੇ ਪੁੱਤਰ ਗੁਰਦਾਸ ਜੀ ਜਿਨ੍ਹਾਂ ਦਾ ਮਨ ਬਦਲ ਚੁੱਕਾ ਸੀਗਾ, ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਵੀ ਆਪਣੇ ਕੋਲ ਬਿਠਾ ਲਿਆ ਜੀ, ਉਹਨਾਂ ਦਾ ਬਚਾਅ ਹੋ ਜਾਣਾ ਜੀ ਥੋੜਾ ਜਿਹਾ। ਹਾਂਜੀ,
ਇਸ ਤੇ ਆਦ ਜਿਤ ਅਨੁਸਾਰੀ,
ਹਾਂਜੀ,
ਸੋ ਸਗਰੇ ਢਿਗ ਲੀਨ ਹਕਾਰੀ,
2-4 ਹੋਰ ਮਸੰਦ ਜਿਨ੍ਹਾਂ ਦਾ ਉੱਚਾ ਸੁੱਚਾ ਜੀਵਨ ਸੀਗਾ, ਜਿਹੜੇ ਮਨੋ ਮਾੜੇ ਨਹੀਂ ਸੀ ਹੈਗੇ, ਮਹਾਰਾਜ ਨੇ ਉਹਨਾਂ ਨੂੰ ਪਹਿਲਾਂ ਹੀ ਆਪਣੇ ਕੋਲ ਬੁਲਾ ਲਿਆ, ਉਹਨਾਂ ਨੂੰ ਪਹਿਲਾਂ ਹੀ ਬਖਸ਼ ਦਿੱਤਾ ਜੀ ਗੁਰੂ ਜੀ ਨੇ। ਹਾਂਜੀ,
ਪਕੜਨ ਹੇਤ ਬਲੀ ਕੁਛ ਵੀਰ,
ਹਾਂਜੀ,
ਕਰੇ ਹਕਾਰਨ ਰਾਖੇ ਤੀਰ,
ਤੇ ਤੰਬੂ ਦੇ ਅੰਦਰ ਬਰਸ਼ੇ ਵਾਲੇ ਸਿੰਘ ਮਹਾਰਾਜ ਨੇ ਖਿਲਾਰ ਲਏ ਜੀ। ਹਾਂਜੀ, ਜਿਨ੍ਹਾਂ ਨੇ ਫੜ ਫੜ ਕੇ ਲੈ ਕੇ ਜਾਣਾ ਸੀ ਮਸੰਦਾਂ ਨੂੰ ਜੀ। ਹਾਂਜੀ,
ਇਤਿਹਾਦਿਕ ਸਭ ਮਹਿ ਟਕਰਾਈ, ਜੋ ਮਸੰਦ ਸਭ ਮਹਿ ਵਡਿਆਈ।
ਤੇ ਇਸ ਤਰੀਕੇ ਨਾਲ ਬੜੀ ਤਕੜਾਈ ਕੀਤੀ ਜੀ। ਤੇ ਜਿਹੜਾ ਸਭ ਤੋਂ ਵੱਡਾ ਮਸੰਦ ਸੀ ਨਾ, ਗੱਜ ਕੇ ਆਖੋ, ਜਿਹਨੇ ਪੰਜਾਬ ਕੌਰ ਜੀ ਦੀ ਇੱਕ ਨਹੀਂ ਮੰਨੀ ਤੇ ਜਿਹਨੇ ਆਪ ਸਰੀਰ ਨੂੰ ਲਾਂਬੂ ਲਾਇਆ ਸੀਗਾ ਜੀ। ਹਾਂਜੀ, ਰਾਮ ਰਾਏ ਜੀ ਦੇ ਸਰੀਰ ਨੂੰ ਸਾੜਿਆ ਸੀਗਾ। ਸਭ ਤੋਂ ਵੱਡਾ ਜਿਹੜਾ ਮੁਖੀ ਮਸੰਦ ਸੀਗਾ, ਦਸਵੇਂ ਪਾਤਸ਼ਾਹ ਕਹਿੰਦੇ ਪਹਿਲਾਂ ਉਹਨੂੰ ਸੱਦੋ ਭਾਈ, ਪਹਿਲਾਂ ਉਹਨੂੰ ਸੱਦ ਕੇ ਲੈ ਕੇ ਆਓ। ਸਭ ਤੋਂ ਪਹਿਲਾਂ ਉਸ ਮਸੰਦ ਨੂੰ ਸੱਦਿਆ ਗਿਆ। ਹਾਂਜੀ,
ਪਾਠ ਨਰ ਤਿਸਕੋ ਪ੍ਰਥਮ ਬੁਲਾਏ,
ਬਾਹਰ ਇੱਕ ਸੇਵਕ ਗਿਆ, ਫਲਾਣੇ ਨਾਮ ਦਾ ਮਸੰਦ ਹਾਜ਼ਰ ਹੋ। ਹਾਂਜੀ, ਉਹ ਮਸੰਦ ਬੜਾ ਟੌਰ ਸ਼ੋਰ ਕੱਢ ਕੇ ਆ ਗਿਆ ਜੀ। ਹਾਂਜੀ,
ਸਿਰੇ ਪਾਓ ਹਿਤ ਬਾਕ ਸੁਣਾਇਓ,
ਆ ਜਾਓ ਸਰੋਪਾ ਮੇਰਾ ਲੱਗਾ ਤੁਹਾਨੂੰ। ਹਾਂਜੀ,
ਸੁਣ ਆਨੰਦ ਕਰ ਪਹੁੰਚਿਓ ਜਾਈ,
ਉਹ ਤੇ ਬੜੀ ਖੁਸ਼ੀ ਖੁਸ਼ੀ ਆਇਆ ਜੀ ਤੰਬੂ ਵਿੱਚ। ਹਾਂਜੀ,
ਬੈਠੇ ਕਲਗੀ ਧਰ ਸਠਾਈ,
ਤੇ ਅੰਦਰ ਕਲਗੀ ਧਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੈਠੇ ਹਨ। ਹਾਂਜੀ,
ਸਿਰੇ ਆਨ ਕਰ ਨਿਕਟੀ ਜਬੈ,
ਤੇ ਆ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਨੇੜੇ ਖਲੋ ਗਿਆ, ਕੋਈ ਇਹਨੇ ਨਮਸਕਾਰ ਨਹੀਂ ਕੀਤੀ। ਇਹ ਉਹੋ ਹੀ ਦੁਸ਼ਟ ਮਸੰਦ ਹੈ, ਜਦੋਂ ਰਾਮ ਰਾਏ ਜੀ ਬੇੜੀ ਚ ਮਹਾਰਾਜ ਦੇ ਦਰਸ਼ਨ ਕਰਨ ਗਏ ਸੀ ਤੇ ਇਹਨੇ ਗੁਰੂ ਜੀ ਦੇ ਦਰਸ਼ਨ ਕਰਕੇ ਪਿੱਠ ਕਰ ਲਈ ਸੀ ਗੁਰੂ ਜੀ ਵੱਲ ਜੀ। ਇਹ ਉਹੋ ਹੀ ਆ ਜੀ, ਬਚਨ ਤੇ ਉਦੋਂ ਹੀ ਹੋ ਗਿਆ ਵੀ ਭੂਤ ਨੇ। ਹਾਂਜੀ,
ਇਸ਼ਾਰਤ ਕਰੀ ਭਟਨ ਕੋ ਤਬੈ,
ਮਹਾਰਾਜ ਨੇ ਉਸੇ ਵੇਲੇ ਇਸ਼ਾਰਾ ਕੀਤਾ ਜੀ ਸੂਰਮਿਆਂ ਨੂੰ ਨਾ, ਉਸੇ ਵੇਲੇ ਇਸ਼ਾਰਾ ਕੀਤਾ। ਹਾਂਜੀ,
ਗਹਿਲੀਨੋ ਸਿਰ ਪਾਗ ਉਤਾਰੀ,
ਉਹਨਾਂ ਪਹਿਲਾਂ ਤੋਰੀ ਦਸਤਾਰ ਲੈ ਲਈ ਜੀ। ਇਹੋ ਜਿਹੇ ਬੰਦੇ ਗਲਤ ਕੰਮ ਕਰਦੇ ਹੋਣ, ਉਹਨਾਂ ਦੇ ਸਿਰ ਤੇ ਦਸਤਾਰਾਂ ਨੀਚੇ ਰਹਿੰਦੀਆਂ ਜੀ। ਹਾਂਜੀ, ਦਸਤਾਰਾਂ ਵੀ ਇੱਜ਼ਤ ਵਾਲਿਆਂ ਦੀਆਂ ਦਸਤਾਰਾਂ, ਉਹ ਕਹਿੰਦੇ ਨੇ ਨਾ ਢਾਡੀ ਛੇਵੇਂ ਪਾਤਸ਼ਾਹ ਨੂੰ ਵੇਖ ਕੇ, ਪੱਗ ਤੇਰੀ ਕੇ ਜਹਾਂਗੀਰ ਦੀ, ਜਹਾਂਗੀਰ ਦੀ ਕਾਹਦੀ ਪੱਗ ਹੈਗੀ ਕਹਿਣ ਲੱਗੇ, ਦਸਤਾਰ ਤੇ ਤੁਹਾਡੀ ਹੈ ਸੱਚੇ ਪਾਤਸ਼ਾਹ। ਹਾਂਜੀ, ਪਹਿਲਾਂ ਤੇ ਦਸਤਾਰ ਲੈ ਲਈ ਜੀ ਉਹਦੀ ਜੀ। ਹਾਂਜੀ,
ਕਰ ਪੱਗ ਤੇ ਜੂੜਿਓ ਦ੍ਰਿੜ ਭਾਰੀ,
ਤੇ ਗੁਰਮੁਖੋ ਗੁਰੂ ਸਾਹਿਬ ਦੇ ਸਾਹਮਣੇ ਉਹਦੇ ਹੱਥ ਵੀ ਬੰਨ ਲਏ ਤੇ ਉਹਦੇ ਪੈਰ ਵੀ ਬੰਨ ਲਏ ਜੀ। ਗੱਜ ਕੇ ਆਖੋ, ਇਹਨੂੰ ਫਿਰ ਮੇਰੀ ਬੇਨਤੀ ਹੈ, ਸ਼ੰਕੇ ਵਿੱਚ ਨਾ ਆ ਜਿਓ ਕਿਤੇ, ਕਿਉਂ ਅੱਜ ਕੱਲ੍ਹ ਗੱਲਾਂ ਇਹੋ ਜਿਹੀਆਂ ਕੀਤੀਆਂ ਜਾਂਦੀਆਂ, ਬੰਦਾ ਸ਼ੰਕੇ 'ਚ ਆ ਜਾਂਦਾ। ਪਹਿਲੀ ਗੱਲ, ਗੁਰੂ ਗੋਬਿੰਦ ਸਿੰਘ ਸਾਹਿਬ ਉਹ ਸਤਿਗੁਰੂ ਨੇ ਇਹਨਾਂ ਦੇ ਅੱਗੇ ਹੱਥ ਜੋੜ ਕੇ ਇੱਕ ਵਾਰ ਸਿੱਖ ਕਹਿ ਦੇਣਾ, ਦਾਤਾ ਜੀ ਸਾਨੂੰ ਬਖਸ਼ ਲਓ, ਮਹਾਰਾਜ ਤੱਤੀ ਵਾਹ ਨਹੀਂ 'ਚ ਲੱਗਣ ਦਿੰਦੇ ਜੀ। ਦੂਜੀ ਗੱਲ, ਜੋ ਇਹਨਾਂ ਨਾਲ ਹੋ ਰਿਹਾ ਨਾ, ਇਹਦੇ ਵਿੱਚ ਵੀ ਸਤਿਗੁਰੂ ਕੋਈ ਇਹਨਾਂ ਦਾ ਭਲਾ ਹੀ ਕਰਨਗੇ ਜੀ, ਕੋਈ ਗੱਲ ਨਹੀਂ, ਕਿਉਂ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਗੁਰੂ ਕੋਲੋਂ ਕਿਸੇ ਦਾ ਬੁਰਾ ਨਹੀਂ ਆਉਣਾ। ਜਿਸ ਤਰੀਕੇ ਨਾਲ ਇਹਨਾਂ ਮਾੜੇ ਕੰਮ ਕੀਤੇ, ਇਹ ਵੀ ਸਜ਼ਾ ਇਹਨਾਂ ਵਾਸਤੇ ਘੱਟ ਸੀਗੀ ਜੀ। ਪਤਾ ਨਹੀਂ ਇਸ ਸਜ਼ਾ ਦੇ ਅੰਦਰ ਅੰਦਰ ਮਹਾਰਾਜ ਨੇ ਕਈ ਜਨਮ ਮਰਨ ਨਹੀਂ ਕੱਟ ਦੇਣੇ ਇਹਨਾਂ ਦੇ ਜੀ। ਹਾਂਜੀ, ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਸਾਹਮਣੇ ਉਹਦੀਆਂ ਲੱਤਾਂ ਬਾਹਾਂ ਬੰਨ ਦਿੱਤੀਆਂ ਗਈਆਂ ਜੀ। ਹਾਂਜੀ,
ਤਿਮਹੀ ਦੁੱਤੀ ਮਸੰਦ ਹਕਾਰਾ,
ਉਹ ਉਹਨੂੰ ਕੋਠੜੀ 'ਚ ਲੈ ਗਏ ਜੀ ਫਿਰ ਜੀ। ਹਾਂਜੀ, ਉਹ ਵੇਖੇ ਵੀ ਸਰੋਪਾ ਲੈਣ ਆਇਆ, ਹਾਂ ਇਹ ਤਾਂ ਸਿਰ ਦੀ ਪੱਗ ਵੀ ਇਹਨਾਂ ਲੈ ਲਈ ਹੈ, ਹੈ ਪਰ ਪਤਾ ਲੱਗ ਗਿਆ ਇਹ ਜਿਹੜੇ ਅਸੀਂ ਪਾਪ ਕੀਤੇ ਸੀ ਉਹਦੀ ਸਜ਼ਾ ਮਿਲ ਰਹੀ ਹੈ ਸਾਨੂੰ ਜੀ, ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਲੈਣ ਸਾਰਿਆਂ ਨੂੰ। ਫਿਰ ਦੂਜੇ ਮਸੰਦ ਨੂੰ ਸੱਦਿਆ ਜੀ। ਹਾਂਜੀ,
ਕਰ ਪੱਗ ਜੂੜ ਤੁਸੀਂ ਟਿਕਟਾ ਡਾਰ,
ਉਹ ਵੀ ਬੜੀ ਟੌਰ ਨਾਲ ਅੰਦਰ ਆਇਆ ਜੀ, ਤੇ ਜਦੋਂ ਆਇਆ ਉਹਦੇ ਵੀ ਦੋਵੇਂ ਹੱਥ ਦੋਵੇਂ ਪੈਰ ਬੰਨ ਕੇ ਲੈ ਗਏ ਉਹਨੂੰ ਵੀ ਇੱਕ ਪਾਸੇ। ਹਾਂਜੀ,
ਨਾ ਬੋਲਣ ਦੀਨੋ ਕਹਿ ਤਰਾਸ,
ਬਸ ਬੋਲਣ ਨਹੀਂ ਦਿੱਤਾ ਉਹਨਾਂ ਨੂੰ ਵੀ ਚੁੱਪ ਹੋ ਜਾਓ, ਬਾਹਰ ਆਵਾਜ਼ ਨਹੀਂ ਜਾਣੀ ਚਾਹੀਦੀ ਤੁਹਾਡੀ। ਹਾਂਜੀ, ਸੁੱਟ ਤਾ ਕਾਲ ਕੋਠੜੀਆਂ ਦੇ ਵਿੱਚ ਇਹਨਾਂ ਨੂੰ। ਹਾਂਜੀ,
ਪੋਸਟ ਵਿਖੇ ਬਿਠਾਇਓ ਤਾਸ,
ਉਹ ਕੋਠਾ ਜਿਹੜਾ ਬਣਾਇਆ ਸੀਗਾ ਉਹਦੇ ਵਿੱਚ ਇਹਨਾਂ ਨੂੰ ਬਿਠਾ ਦਿੱਤਾ।
ਹੁਣ ਤੀਸਰ ਕੋ ਲੀਆ ਬੁਲਾਏ,
ਫਿਰ ਤੀਜੇ ਨੂੰ ਬੁਲਾ ਲਿਆ ਜੀ, ਉਹ ਵੀ ਆਇਆ ਬੜੀ ਟੌਰ ਨਾਲ ਵੀ ਸਰੋਪਾ ਮਿਲਣ ਲੱਗਾ। ਤੇ ਗੁਰਮੁਖੋ ਉਹਨੂੰ ਵੀ ਉੱਥੇ ਹੀ ਜਾ ਬਿਠਾਇਆ ਜਿੱਥੇ ਪਹਿਲੇ ਦੋ ਨੂੰ ਬਿਠਾਇਆ ਸੀਗਾ ਜੀ। ਹਾਂਜੀ,
ਕਰ ਪੱਗ ਬੰਨਦੇ ਦੇਤ ਬਿਠਾਏ,
ਬਸ ਹੱਥ ਪੈਰ ਬੰਨ ਕੇ ਬਿਠਾ ਦਿੰਦੇ ਸੀ ਤੇ ਲਾਗੇ ਪਹਿਰੇਦਾਰ ਖਲੋਤੇ, ਉੱਚੀ ਨਹੀਂ ਬੋਲਣ ਦਿੰਦੇ ਉਹਨਾਂ ਨੂੰ ਜੀ। ਹਾਂਜੀ, ਗੁਰੂ ਸਾਹਿਬ ਫਿਰ ਜੇ ਸਧਾਰਨ ਤੇ ਆ ਜਾਂਦੇ ਉਹ ਸੁਧਾਰ ਵੀ ਦਿੰਦੇ ਸੱਚੇ ਪਾਤਸ਼ਾਹ ਵਿਗੜਿਆਂ ਨੂੰ। ਹਾਂਜੀ,
ਵਹਿਰ ਸਭਨ ਮਹਿ ਇਮ ਬਿਦਤਾਏ,
ਬਾਹਰ ਇਹੋ ਹੀ ਬਾਹਰ ਮਸ਼ਹੂਰ ਹੋ ਰਿਹਾ ਜੀ ਆਸੇ ਪਾਸੇ। ਹਾਂਜੀ,
ਦੇਬੋ ਕਰਹਿ ਬ੍ਰਿੰਦ ਸਿਰ ਪਾਏ,
ਕੀ ਵੀ ਅੰਦਰ ਸਰੋਪੇ ਮਿਲ ਰਹੇ ਨੇ, ਗੱਜ ਕੇ ਆਖੋ, ਤੇ ਮਿਲ ਤੇ ਸਰੋਪੇ ਹੀ ਰਹੇ ਜਿਹੋ ਜਿਹੇ ਕੰਮ ਕੀਤੇ ਜੀ ਇਹਨਾਂ, ਮਿਲ ਤੇ ਉਹੋ ਹੀ ਰਿਹਾ ਜੀ, ਵੱਡ ਉਹੋ ਹੀ ਰਹੇ ਨੇ ਜੋ ਇਹ ਬੀਜ ਚੁੱਕੇ ਨੇ ਜੀ। ਹਾਂਜੀ,
ਪਹਿਰ ਪਹਿਰ ਤਨ ਮੈਂ ਪਟ ਆਛੇ,
ਬੜੇ ਸੋਹਣੇ ਸੋਹਣੇ ਵਧੀਆ ਕੱਪੜੇ ਪਾ ਕੇ ਬਾਹਰ ਮਸੰਦ ਬੈਠੇ ਸੀਗੇ। ਹਾਂਜੀ,
ਹਰਖ ਧਰਤ ਅੰਤਰ ਕੋ
ਗੱਜ ਕੇ ਆਖੋ ਵਾਹਿਗੁਰੂ। ਕਈ ਤੇ ਕਹਿੰਦੇ ਪਹਿਲਾਂ ਮੈਂ ਜਾਣਾ ਅੰਦਰ, ਹਾਂਜੀ, ਦੂਜਾ ਕਹਿੰਦਾ ਨਾ ਨਾ ਮੈਨੂੰ ਕਾਲੀ ਆ, ਮੈਂ ਛੇਤੀ ਆਪਣੇ ਦੇਸ਼ ਨੂੰ ਜਾਣਾ, ਪਹਿਲਾਂ ਮੈਨੂੰ ਜਾ ਲੈਣ ਦਿਓ ਜੀ। ਹੈ ਤੀਜਾ ਕਹਿਣ ਲੱਗਾ ਨਾ ਨਾ ਪਹਿਲਾਂ ਮੈਨੂੰ ਜਾ ਲੈਣ ਦਿਓ, ਮੈਂ ਉਮਰ ਚ ਤੁਹਾਡੇ ਨਾਲੋਂ ਵੱਡਾ ਹੈਗਾ ਕਹਿਣ ਲੱਗਾ। ਹਾਂਜੀ, ਉਹ ਬਾਹਰ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦਾ ਹੈ ਜੀ, ਤੇ ਅੰਦਰ ਕੰਮ ਬਦਲਿਆ ਹੋਇਆ ਸੀਗਾ ਜੀ। ਹਾਂਜੀ,
ਇੱਕ ਦੋ ਤ੍ਰੈ ਮਿਲ ਨਿਕਟ ਸਿਧਾਏ,
ਹਾਂਜੀ,
ਫਕਰ ਹੈ ਅੰਤਰ ਦੇਤ ਗਿਰਾਏ।
ਇੱਕ ਦੋ ਹੁਣ ਤੇ ਇਕੱਠੇ ਇਕੱਠੇ ਸੱਦਣ ਲੱਗ ਪਏ, ਦੋ ਦੋ ਇਕੱਠੇ ਆ ਜਾਓ, ਕਿਉਂ ਹਜ਼ਾਰ ਤੋਂ ਵੱਧ ਮਸੰਦ ਸੀਗਾ ਜੀ। ਹਾਂਜੀ, ਦੋ ਕੁ ਮਸੰਦ ਇਕੱਠੇ ਆਉਣ ਲੱਗ ਪਏ ਜੀ, ਦੋ ਦੋ ਮਸੰਦ ਬਸ ਦੋਵਾਂ ਦੋਵਾਂ ਨੂੰ ਬੰਨ ਕੇ ਤੇ ਅੰਦਰ ਸੁੱਟ ਦਿੰਦੇ ਜੀ ਕੋਠੜੀਆਂ ਚ। ਹਾਂਜੀ,
ਆਵਤ ਹੋਤ ਪ੍ਰਵੇਸ਼ ਅਨੇਕ,
ਹਾਂਜੀ,
ਹਟ ਕਰ ਨਿਕਸੈ ਨਾਹੀ ਨਾ ਏਕ।
ਪਰ ਸਾਰੇ ਹੈਰਾਨ ਹੋ ਰਹੇ ਵੀ ਜਿਹੜਾ ਬੰਦਾ ਅੰਦਰ ਜਾਂਦਾ ਬਾਹਰ ਨੀ ਆਉਂਦਾ ਜੀ। ਉਹ ਗੱਜ ਕੇ ਆਖੋ ਕਦੋਂ ਦੇ ਬੈਠੇ ਕਿ ਵੇਖਿਆ ਤਾਂ ਹੈ ਨੀ ਕਿਸੇ ਦੇ ਗੱਲ ਚ ਸਰੋਪਾ ਪਿਆ ਹੋਏ ਜੀ, ਹੈ ਕਿਸੇ ਨੂੰ ਮਾਇਆ ਮਿਲੀ ਹੋਵੇ ਅੰਦਰੋਂ। ਜਿਹੜਾ ਅੰਦਰ ਜਾਂਦਾ ਬਾਹਰ ਨੀ ਆ ਰਿਹਾ। ਹਾਂਜੀ, ਤੇ ਉਹ ਪੁੱਛਦੇ ਸਿੱਖਾਂ ਨੂੰ, ਜਿਹੜੇ ਸਿੱਖ ਬਰਸ਼ੇ ਲੈ ਕੇ ਖਲੋਤੇ ਉਹ ਕਹਿੰਦੇ ਘਬਰਾਓ ਨਾ, ਜਿਹੜਾ ਸਰੋਪਾ ਮਿਲ ਰਿਹਾ ਤੁਹਾਨੂੰ ਵੀ ਮਿਲਣਾ ਕਹਿਣ ਲੱਗੇ। ਸਾਰਿਆਂ ਨੂੰ ਸਰੋਪਾ ਦੇ ਰਹੇ, ਦੂਜੇ ਪਾਸਿਓਂ ਮਹਾਰਾਜ ਸਿੱਧਾ ਬਾਹਰ ਕੱਢੀ ਜਾ ਰਹੇ ਨੇ। ਹਾਂਜੀ,
ਬਾਂਧ ਬਾਂਧ ਕੋਸ਼ਟ ਮਹਿੰਗੇ ਰਹੇ,
ਬਸ ਆਈ ਜਾਂਦੇ ਜੀ ਤੇ ਬੰਨ ਬੰਨ ਕੇ ਕੋਠੜੀਆਂ ਚ ਸੁੱਟੀ ਜਾਂਦੇ ਜੀ ਉਹਨਾਂ ਨੂੰ। ਹਾਂਜੀ,
ਖਰੇ ਨਿਕਟ ਕਿਉਂ ਹੂੰ ਨਾ ਹਟੇ ਰਹੇ,
ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਲਾਗੇ ਜਿਹੜੇ ਖੜੇ ਸਨ ਉਹ ਕਿਸੇ ਨੂੰ ਕੰਨੋ ਕੰਨ ਬਾਹਰ ਖਬਰ ਨੀ ਸੀ ਹੁਣ ਦੇ ਰਹੇ ਜੀ। ਹਾਂਜੀ,
ਜਬ ਗਹਿ ਮੁਸ਼ਕ ਹੈ ਦੇਤ ਗਿਰਾਵ ਹੈ, ਤਬ ਪਕੜਨ ਕੀ ਸੁਧ ਕੋ ਪਾਵ ਹੈ, ਜਾਤ ਵਹਿਰ ਤੇ ਹਰਖ ਉਦੋਤ, ਅੰਤਰ ਪ੍ਰਵੇਸ਼ ਹੈ ਬੰਧਨ ਹੋਤ।
ਗੱਜ ਕੇ ਆਖੋ
ਵਾਹਿਗੁਰੂ,
ਫੇਰ ਆਖੋ। ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ ਬਾਹਰੋਂ ਤੇ ਅੰਦਰ ਆਉਂਦੇ ਖੁਸ਼ੀ ਖੁਸ਼ੀ, ਹਾਂਜੀ, ਪਰ ਅੰਦਰ ਆ ਕੇ ਉਹਨਾਂ ਨੂੰ ਬੰਧਨ ਪੈ ਜਾਂਦੇ ਨੇ ਜੀ। ਕਿਉਂ ਪੈ ਜਾਂਦੇ? ਧਿਆਨ ਨਾਲ ਗੱਲ ਸੁਣਿਓ, ਗੁਰੂ ਦੇ ਤੇ ਦਰਸ਼ਨ ਕਰਕੇ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਬੰਦਾ ਜੀ। ਸਤਿਗੁਰੂ ਜੀ ਦੇ ਤੇ ਦਰਸ਼ਨ, ਲੰਗਰ ਵਰਤਾਉਂਦਾ ਵਰਤਾਉਂਦਾ ਕਾਂ ਦੀ ਜੂਨੇ ਪਿਆ ਜੀ। ਉਹ ਮਹਾਰਾਜ ਦਸਵੇਂ ਪਾਤਸ਼ਾਹ ਮਾਲਵੇ ਦੇ ਇਲਾਕੇ ਚ ਜਾਂਦੇ, ਭਾਈ ਦਇਆ ਸਿੰਘ ਜੀ ਨੂੰ ਆਖਿਆ ਉਹ ਰੁੱਖ ਉੱਤੇ ਨਾ, ਕਹਿਣ ਲੱਗੇ ਆਲਣਾ, ਆਲਣੇ ਚ ਇੱਕ ਨਿੱਕਾ ਜਿਹਾ ਪਕਸ਼ੀ ਹੈ, ਕਈ ਪਕਸ਼ੀ ਬੈਠੇ ਨੇ, ਜਿਹੜਾ ਤੇਰੇ ਵੱਲ ਵੇਖ ਕੇ ਮੂੰਹ ਟੱਡੇਗਾ ਨਾ ਉਸ ਪਕਸ਼ੀ ਦਾ ਗਲ ਘੁੱਟ ਕੇ ਮਾਰ ਦੇ ਉਹਨੂੰ। ਕਹਿਣ ਲੱਗੇ ਉਹਨਾਂ ਇਸ ਤਰ੍ਹਾਂ ਕੀਤਾ, ਫਿਰ ਪੁੱਛਿਆ, ਕਹਿਣ ਲੱਗੇ ਮਹਾਰਾਜ ਇਹ ਕੀ ਆ? ਮਹਾਰਾਜ ਕਹਿੰਦੇ ਪਹਿਲਾਂ ਲੰਗਰ ਵਰਤਾਉਂਦਾ ਹੁੰਦਾ ਸੀਗਾ। ਕਹਿਣ ਲੱਗੇ ਪਰ ਬੋਲਦਾ ਬੜਾ ਬੁਰਾ ਸੀਗਾ, ਗੱਜ ਕੇ ਆਖੋ, ਬੋਲਦਾ ਬੜਾ ਬੁਰਾ ਸੀਗਾ। ਤੇ ਕਹਿਣ ਲੱਗੇ ਇੱਕ ਦਿਨ ਸਿੱਖ ਨੇ ਇਹਨੂੰ ਆਖਿਆ, ਇਹਨੇ ਸਿੱਖ ਨੂੰ ਆਖਿਆ ਕਾਂ ਕਾਂ ਕਰੀ ਜਾਂਦਾ, ਤੇ ਸਿੱਖ ਆਉਂਦਾ ਵੀ ਕਾਂ ਤੂੰ ਬਣੇਗਾ, ਉਹ ਰੋਂਦਾ ਕਾਂ ਬਣ ਕੇ ਤੁਰਿਆ ਫਿਰਦਾ, ਤੇ ਅੱਜ ਇਹਦਾ ਭਲਾ ਕੀਤਾ। ਕਹਿਣ ਲੱਗੇ ਫਿਰ ਵੀ ਸਾਡਾ ਸੀ। ਕਹਿਣ ਲੱਗੇ ਤਾਂ ਲਾਜ ਰੱਖੀ ਹੈ ਇਹਦੀ, ਬੜਾ ਬੰਦਾ ਧਿਆਨ ਰੱਖੇ। ਸੰਗਤ ਵਿੱਚ ਕੌਣ ਵੱਸਦਾ? ਰੱਬ ਵੱਸਦਾ। ਗੱਜ ਕੇ ਆਖੋ, ਵਿੱਚ ਸੰਗਤ ਹਰ ਪ੍ਰਭ ਵੱਸੈ ਜੀਓ। ਸੰਗਤ ਨਾਲ ਉੱਚੀ ਬੋਲਣ ਵਾਲਾ, ਸੰਗਤ ਨੂੰ ਮਾੜਾ ਬੋਲਣ ਵਾਲਾ ਬੰਦਾ ਸਾਧ ਸੰਗਤ ਕਦੀ ਸੁੱਖ ਨਹੀਂ ਪ੍ਰਾਪਤ ਕਰਦਾ। ਹਾਂਜੀ, ਜਿਹੜਾ ਸੰਗਤ ਦੀ ਨਰਾਦਰੀ ਕਰੇ ਗੁਰੂ ਸਾਹਿਬ ਉਹਦੇ ਤੇ ਖੁਸ਼ ਨਹੀਂ ਹੁੰਦੇ ਜੀ, ਉਹ ਆਪ ਹੀ ਆਪਣੇ ਕਰਮ ਮਾੜੇ ਕਰ ਬੈਠਦਾ। ਇਸ ਕਰਕੇ ਗੁਰੂ ਕੀ ਸੰਗਤ ਨਾਲ ਬੜੇ ਪਿਆਰ ਨਾਲ ਰਹਿਣਾ। ਇਹ ਮਸੰਦ ਬੜਾ ਬੁਰਾ ਬੋਲਦੇ ਹੁੰਦੇ ਸੀਗੇ ਜੀ। ਹਾਂਜੀ, ਜਬ ਇਹ ਪੰਚ ਸਾਹਿਬ ਪਕੜੇ ਗਏ ਕੁਛ ਸੰਸਾ ਸ਼ੇਖਣ ਕੋ ਪਏ, ਸਾਧ ਸੰਗਤ ਇਹ ਫਿਰ 500 ਮਸੰਦ ਮਹਾਰਾਜ ਨੇ ਫੜ ਕੇ ਅੰਦਰ ਪਾ ਲਿਆ ਜੀ। ਹਾਂਜੀ,
ਸਭ ਟਿਕ ਪਹੁੰਚੇ ਭੱਟ ਸਵਧਾਨ, ਤੂਰਨ ਚਲੀ ਹੈ ਕਰਤ ਬਖਾਨ।
ਬਾਕੀ ਸਾਰਿਆਂ ਨੂੰ ਦੋ ਦੋ ਤਿੰਨ ਤਿੰਨ ਕਰਕੇ ਅੰਦਰ ਭੇਜਿਆ, ਤੇ ਕਿੰਨੇ ਮਸੰਦ ਅੰਦਰ ਇਕੱਠੇ ਹੋ ਗਏ ਜੀ। ਹਾਂਜੀ,
ਘੇਰ ਘੇਰ ਸਭ ਅੰਤਰ ਕਰੇ, ਰਸ ਰਨ ਸੰਗ ਬੰਧ ਤਹਿ ਧਰੇ।
ਘੇਰ ਘੇਰ ਕੇ ਅੰਦਰ ਪਾ ਦਿੱਤਾ, ਰਸਿਆਂ ਨਾਲ ਬੰਨ ਬੰਨ ਕੇ ਸਾਰੇ ਰੱਖਤੇ ਜੀ ਅੰਦਰ ਬਿਠਾ ਤੇ। ਹਾਂਜੀ,
ਕਹੋ ਕਹਾਂ ਲਗ ਕਥਾ ਅਗੇਰੀ, ਗਾਹੇ ਇਕਾਦਸ਼ ਸੌ ਤਿਸ ਵੇਰੀ।
ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ ਲਿਖਦੇ ਇਸ ਤਰ੍ਹਾਂ ਦੇ ਵਿਗੜੇ ਹੋਏ ਬੰਦੇ 1100 ਸਨ ਕਹਿਣ ਲੱਗੇ। ਅੱਜ ਕੇ ਆਖੋ 1100 ਮਸੰਦ ਮਹਾਰਾਜ ਸੱਚੇ ਪਾਤਸ਼ਾਹ ਨੇ ਕਮਰਿਆਂ ਚ ਇਕੱਠਾ ਕਰਾ ਦਿੱਤਾ ਜੀ। ਹਾਂਜੀ,
ਬਹੁ ਕੋਠਨ ਮਹਿ ਗਹਿ ਗਹਿ ਪਾਏ,
ਹਾਂਜੀ,
ਦਵਾਰ ਕਿਵਾਰਨ ਕੁਲਫ ਲਗਾਏ
ਤੇ ਬਾਹਰ ਤਾਲੇ ਲਾ ਦਿੱਤੇ ਜੀ। 1100 ਬੰਦਾ ਅੰਦਰ ਵਾੜ ਦਿੱਤਾ। ਹੁਣ ਤੇ ਭੇਦ ਖੁੱਲ ਗਿਆ ਸੀ, ਮਾਰਦੇ ਰਹਿਣ ਜਿੰਨੀਆਂ ਮਰਜ਼ੀ ਚੀਕਾਂ ਮਾਰਨੀਆਂ। ਇੱਕ ਗੱਲ ਚੇਤਾ ਰੱਖੋ ਸੰਗਤ ਜੀ, ਬਚਨ ਬੜੇ ਸਖਤ ਹੋ ਜਾਂਦੇ ਕਥਾ ਵਿੱਚ, ਪਰ ਮਹਾਰਾਜ ਸਾਨੂੰ ਬਚਾ ਲੈਣ। ਸੰਗਤ ਨੂੰ ਗਾਲਾਂ ਕੱਢਣ ਵਾਲਾ, ਸੰਗਤ ਨੂੰ ਬੁਰਾ ਬੋਲਣ ਵਾਲਾ ਇੱਕ ਦਿਨ ਚੀਕਾਂ ਮਾਰਦਾ ਜੇ ਫਿਰ ਜੀ। ਹਾਂਜੀ, ਬਚਨ ਮੈਂ ਪਹਿਲਾਂ ਹੀ ਕਿਹਾ, ਮੈਨੂੰ ਮਾਫ਼ ਕਰ ਦਿਓ, ਬੜੇ ਸਖਤ ਬਚਨ ਹੋ ਜਾਂਦੇ ਨੇ, ਪਰ ਸੰਗਤ ਨੂੰ ਕੱਢੇ ਗਾਲਾਂ ਜੀ। ਹਾਂਜੀ, ਗੁਰੂ ਕੀ ਸੰਗਤ ਨੂੰ ਬੋਲੇ ਬੁਰਾ, ਇੱਕ ਦਿਨ ਐਸਾ ਆਉਂਦਾ ਫਿਰ ਇਹ ਸਾਰਾ ਕੁਝ ਦੇ ਇਵਜ ਵਿੱਚ ਚੀਕਾਂ ਮਾਰਨੀਆਂ ਪੈਂਦੀਆਂ ਉਹਨੂੰ ਜੀ। ਹਾਂਜੀ, ਕਿਉਂ? ਇੱਥੇ ਜਿਹਾ ਕੋ ਇੱਛਦਾ ਤਿਹਾ ਫਲ ਪਾਏ ਜੀ ਉਹ। ਹਾਂਜੀ, ਹੁਣ ਚੀਕਾਂ ਮਾਰਨ ਦੇ ਜੀ। ਹਾਂਜੀ,
ਉੱਠ ਕਲਗੀ ਧਰ ਕੀਨ ਪਿਆਨਾ।
ਮਹਾਰਾਜ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਉੱਠ ਪਏ। ਬੈਠਿਆਂ ਬੈਠਿਆਂ ਸ਼ਾਮ ਹੋ ਗਈ ਜੀ, 1100 ਬੰਦਾ ਅਟੈਂਡ ਕਰਨਾ ਕਿਹੜਾ ਸੌਖਾ ਜੀ, ਬੈਠਾ ਬੈਠਿਆਂ ਸ਼ਾਮ ਹੋ ਗਈ ਜੀ ਉੱਥੇ। ਹਾਂਜੀ,
ਸੋ ਪੱਟ ਸੈਂਕਰੇ ਤਹਿ ਠਹਿਰਾਏ,
ਬਸ ਕਈ ਸੌ ਮਹਾਰਾਜ ਨੇ ਸੈਨਿਕ ਕੋਠੜੀਆਂ ਦੇ ਬਾਹਰ ਖਿਲਾਰ ਦਿੱਤੇ ਵੀ ਵੇਖਿਓ ਕਿਤੇ ਦਰਵਾਜ਼ੇ ਤੋੜ ਕੇ ਨਾ ਬਾਹਰ ਆ ਜਾਣ, ਦਰਵਾਜ਼ੇ ਤੋੜਨ ਦੀ ਇਹਨਾਂ ਨੂੰ ਆਦਤ ਹੈਗੀ ਹੈ ਕਹਿਣ ਲੱਗੇ। ਦਰਵਾਜ਼ਾ ਤੋੜ ਕੇ ਤੇ ਰਾਮ ਰਾਏ ਨੂੰ ਬਾਹਰ ਕੱਢ ਲਿਆਏ ਸੀਗੇ ਕਹਿਣ ਲੱਗੇ, ਦਰਵਾਜ਼ੇ ਤੇ ਖਲੋ ਜੋ ਸਾਰੇ ਕਹਿਣ ਲੱਗੇ। ਹਾਂਜੀ,
ਗਈ ਪੰਜਾਬ ਕੋਇਰ ਨਿਜ ਥਾਏ
ਤੇ ਪੰਜਾਬ ਕੌਰ ਦੀ ਆਪਣੀ ਥਾਂ ਚਲੇ ਗਏ ਜੀ। ਹਾਂਜੀ,
ਖਾਣ ਪਾਨ ਕਰ ਗੁਰਬਿਸਰਾਮੇ,
ਸੱਚੇ ਪਾਤਸ਼ਾਹ ਮਹਾਰਾਜ ਨੇ ਵਿਸ਼ਰਾਮ ਕੀਤਾ ਜਲ ਪਾਣੀ ਛਕ ਕੇ ਰਾਤ ਦਾ। ਹਾਂਜੀ,
ਸਹਿਜਾ ਮਾਹੇ ਬਿਸਦ ਅਮਰਾਮੇ
ਤੇ ਆਪ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਫਿਰ ਆਰਾਮ ਕਰਨ ਲੱਗ ਪਏ, ਸਿੱਖ ਗੁਰੂ ਜੀ ਦੇ ਆਰਾਮ ਕਰਨ ਲੱਗ ਪਏ। ਹਾਂਜੀ,
ਜਾਮ ਦਿਵਸ ਉੱਠ ਹੁਕਮ ਬਖਾਨਾ
ਤੇ ਪਹਿਰ ਦਿਨ ਰਾਤ ਰਹਿੰਦਿਆਂ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਉੱਠ ਕੇ ਬੈਠ ਗਏ ਜੀ। ਹਾਂਜੀ,
ਕਰ ਹੁ ਮਸੰਦਨ ਤਾੜ ਮਹਾਨਾ,
ਮਹਾਰਾਜ ਕਹਿਣ ਲੱਗੇ ਸ਼ੁਰੂ ਹੋ ਜਾਓ ਮਸੰਦਾਂ ਨੂੰ ਤਾੜੋ ਕਹਿਣ ਲੱਗੇ। ਇਹ ਮਸੰਦਾਂ ਨੇ ਸੰਗਤ ਨਾਲ ਬੁਰਾ ਵਿਹਾਰ ਕੀਤਾ, ਰਾਮ ਰਾਏ ਜੀ ਨਾਲ ਬੁਰਾ ਵਿਹਾਰ ਕੀਤਾ, ਇਹਨਾਂ ਨੂੰ ਤਾੜਨਾ ਕਰੋ ਕਹਿਣ ਲੱਗੇ ਇਹਨਾਂ ਦੀ। ਹਾਂਜੀ,
ਤਬ ਪੰਜਾਬ ਕੋਇਰ ਸੋ ਭਾਖਾ,
ਹਾਂਜੀ,
ਲਿਹੋ ਪਲਟਾ ਜਿਮ ਉਰ ਅਬਲਾਖਾ।
ਮਹਾਰਾਜ ਪੰਜਾਬ ਕੌਰ ਨੂੰ ਕਹਿਣ ਲੱਗੇ ਤੁਸੀਂ ਕੋਈ ਵਿਸ਼ੇਸ਼ ਸਜ਼ਾ ਤਾਂ ਨਹੀਂ ਦੇਣਾ ਚਾਹੁੰਦੇ ਇਹਨਾਂ ਨੂੰ? ਹਾਂਜੀ,
ਤਪਨ ਲੱਗੇ ਤਬ ਤੇਲ ਕੜਾਹੇ,
ਕਹਿਣ ਲੱਗੇ ਮਹਾਰਾਜ ਜਿਵੇਂ ਦੀ ਤੁਸੀਂ ਦੇ ਦੋਗੇ ਭਲਾਈ ਕਰੋਗੇ ਜੀ। ਹਾਂਜੀ, ਤੇਲ ਦੇ ਕੜਾਏ ਤਪਨ ਲੱਗ ਪਏ ਜੀ। ਹਾਂਜੀ,
ਲਿਆਏ ਮਸੰਦਨ ਕੋ ਤਿੰਨ ਪਾਹੇ,
ਤੇ ਗੁਰਮੁਖੋ ਤੇਲ ਦੇ ਕੜਾਇਆਂ ਦੇ ਕੋਲ ਲੈ ਕੇ ਮਸੰਦਾਂ ਨੂੰ ਆ ਰਹੇ ਨੇ। ਫਿਰ ਮੇਰੀ ਬੇਨਤੀ, ਸਤਿਗੁਰੂ ਇੰਨੇ ਦਿਆਲੂ ਨੇ, ਜੇ ਇਹਨਾਂ ਨਾਲ ਇਸ ਤਰ੍ਹਾਂ ਕਰਨ ਲੱਗੇ ਤੇ ਕਾਰਨ ਵੀ ਬੜੇ ਵੱਡੇ ਨੇ ਪਿੱਛੇ ਜੀ। ਹਾਂਜੀ, ਜੇ ਸਾੜਨ ਲੱਗੇ ਤੇ ਕਾਰਨ ਵੀ ਬੜੇ ਵੱਡੇ ਨੇ, ਤੇ ਇਹ ਵੀ ਮੇਰੀ ਬੇਨਤੀ ਤੇ ਸਾਧ ਸੰਗਤ ਤੇਲ ਦੇ ਕੜਾਹਿਆਂ ਦੇ ਵਿੱਚ ਸਾੜ ਕੇ ਤੇ ਮਰਨ ਇਹਨਾਂ ਦੇ ਪਾਪ ਸਾੜਦੇ ਨੇ ਅਸਲ ਵਿੱਚ ਜੀ। ਜਿਹੜੇ ਪਾਪ ਇਹਨਾਂ ਨੇ ਕੀਤੇ ਨਾ ਜੀ, ਉਹ ਇਹਨਾਂ ਦੇ ਪਾਪ ਸੜਵਾਉਣੇ ਨੇ ਸੱਚੇ ਪਾਤਸ਼ਾਹ ਨੇ। ਹਾਂਜੀ,
ਕਰਛੇ ਭਰ ਭਰ ਸਿਰ ਮਹਿ ਪਾਵੇ,
ਰੱਜ ਕੇ ਆਖੋ ਵਾਹਿਗੁਰੂ। ਬਸ ਤੇਲ ਦੇ ਗਰਮ ਗਰਮ ਕੜਛੇ ਇਹਨਾਂ ਦੇ ਸਿਰ ਵਿੱਚ ਪਾਏ ਜਾਂਦੇ, ਦਸਤਾਰਾਂ ਤੇ ਲਾਹ ਦਿੱਤੀਆਂ ਸੀ ਇਹਨਾਂ ਦੀਆਂ ਜੀ, ਤੇਲ ਦੇ ਕੜਛੇ ਇਹਨਾਂ ਦੇ ਸਿਰ ਵਿੱਚ ਪਾਏ ਜਾਂਦੇ ਸੀਗੇ। ਹਾਂਜੀ,
ਸੰਕਟ ਪਰੇ ਅਧਿਕ ਬਿਲ ਲਾਵੇ,
ਬੜੀਆਂ ਚੀਕਾਂ ਮਾਰਦੇ, ਬੜੀਆਂ ਚੀਕਾਂ ਮਾਰਦੇ, ਤੇ ਮੈਂ ਪਹਿਲਾਂ ਹੀ ਬੇਨਤੀ ਕੀਤੀ ਸੰਗਤ ਨੂੰ ਕੱਢੀਆਂ ਗਾਲਾਂ, ਸੰਗਤ ਨੂੰ ਬੋਲੇ ਬੁਰਾ, ਤੇ ਹੁਣ ਹਾਏ ਹਾਏ ਕਹਿਣਾ ਪੈ ਰਿਹਾ ਜੀ, ਹੁਣ ਚੀਕਾਂ ਮਾਰਨੀਆਂ ਪੈ ਰਹੀਆਂ। ਰੱਬ ਮਿਹਰ ਕਰੇ, ਸਾਨੂੰ ਮਹਾਰਾਜ ਨੇ ਸੰਗਤ ਦੀ ਸੇਵਾ ਬਖਸ਼ੀ, ਅਸੀਂ ਸੰਗਤ ਨੂੰ ਰੱਬ ਸਮਝੀਏ ਸਾਧ ਸੰਗਤ ਜੀ। ਹਾਂਜੀ, ਅਸੀਂ ਸੰਗਤ ਨੂੰ ਰੱਬ ਸਮਝੀਏ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ,
ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ,
ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਚ ਕੌਣ ਵਸਦਾ ਜੀ? ਰੱਬ ਵਸਦਾ, ਹਰ ਪ੍ਰਭ ਵਸਦਾ ਜੀ। ਹੁਣ ਇਹ ਚੀਕਾਂ ਮਾਰਨ ਦਾ ਹੈ ਜੀ। ਹਾਂਜੀ,
ਕਿਸੂ ਪਰ ਹੋਏ ਬੈਤਨ ਮਾਰ,
ਕਿਸੇ ਨੂੰ ਤਾਂ ਬੈਂਤਾਂ ਨਾਲ ਮਾਰ ਪੈਂਦੀ ਜੀ, ਬੈਂਤਾਂ ਦੇ ਨਾਲ।
ਹਾਂਜੀ, ਹਨਤ ਹਨਤ ਭੇ ਪ੍ਰਾਣ ਸੰਘਾਰ,
ਕਹੀ ਤੇ ਥੋੜਾ ਥੋੜਾ ਹੀ ਸਹਿ ਕੇ ਸਰੀਰ ਛੱਡ ਗਏ ਜੀ, ਚਾਲਾਂ ਹੀ ਮਾਰ ਗਏ ਮਸੰਦ ਜੀ। ਹਾਂਜੀ,
ਬੜੇ ਮਸੰਦ ਬੜੇ ਅਪਰਾਧੀ,
ਜਿਹੜੇ ਜ਼ਿਆਦਾ ਵੱਡੇ ਮਸੰਦ ਸੀ ਉਹ ਜ਼ਿਆਦਾ ਵੱਡੇ ਅਪਰਾਧੀ ਸੀਗੇ ਜੀ। ਹਾਂਜੀ,
ਬੜੀ ਸਜਾਏ ਪਾਏ ਮ੍ਰਿਤ ਲਾਦੀ,
ਉਹਨਾਂ ਨੂੰ ਫਿਰ ਜ਼ਿਆਦੀ ਸਜ਼ਾ ਦਵਾਉਂਦੇ ਸੀ ਮਹਾਰਾਜ, ਹੈਂ, ਕਿਉਂ ਉਹਨਾਂ ਦੇ ਪਾਪ ਬੜੇ ਇਕੱਠੇ ਹੋਏ ਸੀ ਤੇ ਉਹ ਵੀ ਤਾਂ ਕਿਸੇ ਤਰੀਕੇ ਨਾਲ ਕੱਟਣੇ ਸੀ ਨਾ ਜੀ। ਹਾਂਜੀ,
ਨਿਸ ਦਿਨ ਬਣੇ ਹੈ ਤਾੜਨਾ ਭਾਰੀ,
ਬਸ ਦਿਨ ਰਾਤ ਉਸ ਦਿਨ ਮਸੰਦਾਂ ਨੂੰ ਤਾੜਨਾ ਹੀ ਹੁੰਦੀ ਰਹੀ ਜੀ। ਹਾਂਜੀ,
ਮ੍ਰਿਤਕ ਭਏ ਬਾਹਰ ਦੇ ਡਾਰੀ,
ਜਿਹੜੇ ਮਰ ਜਾਂਦੇ ਸੀ ਬਾਹਰ ਸੁੱਟ ਦਿੰਦੇ ਸੀ ਉਹਨਾਂ ਨੂੰ ਜੀ। ਹਾਂਜੀ,
ਕੇਤਕ ਦਿਨ ਗੁਰੂ ਰਾਖਿਓ ਡੇਰਾ,
ਕਈ ਦਿਨ ਸੱਚੇ ਪਾਤਸ਼ਾਹ ਉੱਥੇ ਰਹੇ ਤੇ ਮਸੰਦਾਂ ਨੂੰ ਸਜਾ ਦਿੰਦੇ ਰਹੇ ਸੱਚੇ ਪਾਤਸ਼ਾਹ, ਭਾਵ ਭਲਾ ਹੀ ਕਰਦੇ ਰਹੇ ਗੁਰੂ ਸਾਹਿਬ ਇਹਨਾਂ ਦਾ। ਹਾਂਜੀ,
ਸੇਵ ਪੰਜਾਬ ਕੋਇਰ ਬਹੁ ਤੇਰਾ,
ਪੰਜਾਬ ਕੌਰ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਫਿਰ ਸੇਵਾ ਕੀਤੀ ਜੀ। ਅੱਜ ਦਾ ਪ੍ਰਸੰਗ ਤੇ ਇੱਥੇ ਬੜਾ ਜੀ, ਇਹ ਕਥਾ ਪੜ੍ਹ ਕੇ ਇਹ ਕਥਾ ਸੁਣ ਕੇ ਜਿਹਨਾਂ ਨੂੰ ਸੰਗਤ ਦੀ ਸੇਵਾ ਦਾ ਮੌਕਾ ਮਿਲਿਆ ਉਹਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਜੀ। ਗੱਜ ਕੇ ਆਖੋ। ਹਾਂਜੀ, ਮੈਂ ਇਕੱਲਾ ਕਿਉਂ, ਦੇਸ਼ ਵਿਦੇਸ਼ ਵਿੱਚ ਕਥਾ ਜਾਣੀ, ਬੜੀ ਦੂਰ ਤੱਕ ਕਥਾ ਜਾਣੀ ਹੈ ਇਹ, ਅਤੇ ਮੈਂ ਵੇਖਿਆ ਜੀ ਬਹੁਤ ਵਾਰ ਸੰਗਤ ਦੇ ਵਿੱਚ ਜਿਹਨੂੰ ਕਈ ਵਾਰੀ ਵੱਡੀ ਪਦਵੀ ਮਿਲ ਜਾਂਦੀ ਹੈ ਨਾ ਜੀ, ਉਹ ਜ਼ਿਆਦਾ ਖਰਾਬ ਕਰਨ ਲੱਗ ਪੈਂਦਾ ਹੈ ਜੀ। ਫਿਰ ਗੱਲ ਧਿਆਨ ਨਾਲ ਸੁਣਿਓ, ਬਹੁਤ ਵਾਰ ਸੰਗਤ ਵਿੱਚ ਜਿਹਨੂੰ ਗੁਰੂ ਦੀ ਕਿਰਪਾ ਨਾਲ ਵੱਡੀ ਪਦਵੀ ਮਿਲਦੀ ਹੈ ਉਹ ਜ਼ਿਆਦਾ ਖਰਾਬੀ ਕਰਨ ਲੱਗ ਪੈਂਦਾ ਹੈ ਜੀ। ਬਾਬਾ ਜੀ ਬਾਬਾ ਕਬੀਰ ਸਾਹਿਬ ਨੇ ਇਹਨਾਂ ਦੇ ਬਾਰੇ ਦੱਸਿਆ, ਕਹਿਣ ਲੱਗੇ ਪਹਿਲਾਂ ਤੇ ਰੱਖਦੇ ਨਿਮਰਤਾ, ਗੱਜ ਕੇ ਆਖੋ, ਬੜੀ ਨਿਮਰਤਾ ਰੱਖਦੇ, ਬੜੀ ਨਿਮਰਤਾ ਰੱਖਦੇ ਵੀ ਸਾਡੇ ਤੋਂ ਵੱਧ ਨੀਵਾਂ ਹੀ ਕੋਈ ਨਹੀਂ ਹੈਗਾ ਜੀ। ਹਾਂਜੀ, ਤੇ ਜਦੋਂ ਉਹਨਾਂ ਦੀ ਨਿਮਰਤਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਵੱਡੀ ਪਦਵੀ ਮਿਲ ਜਾਂਦੀ ਹੈ, ਕਹਿਣ ਲੱਗੇ ਫਿਰ ਉਹ ਹੀ ਸਿਰ ਤੇ ਆ ਕੇ ਬਹਿ ਜਾਂਦੇ ਜੀ। ਉਹਨਾਂ ਉਦਾਹਰਣ ਦਿੱਤੇ ਮਿੱਟੀ ਦੀ, ਕਹਿਣ ਲੱਗੇ ਮਿੱਟੀ ਪੈਰਾਂ 'ਚ ਤੁਰੀ ਫਿਰਦੀ ਹੈ, ਇਹੋ ਮਿੱਟੀ ਨੂੰ ਹਵਾ ਲੱਗ ਜੇ ਉੱਡ ਕੇ ਸਿਰ 'ਚ ਪੈਣ ਲੱਗ ਪੈਂਦੀ, ਕਹਿਣ ਲੱਗੇ। ਹਾਂਜੀ, ਉਹ ਕਹਿਣ ਲੱਗੇ ਇਹ ਮਿੱਟੀ ਦੀ ਜਿਹੜੀ ਨਿਮਰਤਾ ਨਾ, ਇਹ ਉਹਨਾਂ ਬੰਦਿਆਂ ਦੀ ਹੈਗੀ ਜਿਹੜੀ ਪਦਵੀ ਤੋਂ ਪਹਿਲਾਂ ਨਿਮਰਤਾ ਰੱਖਦੇ ਜੀ। ਪਦਵੀ 'ਤੇ ਬਹਿ ਜਾਣ ਅਤੇ ਬਸ ਹਵਾ ਲੱਗ ਜਾਂਦੀ, ਜਿਹੜੇ ਪੈਰਾਂ 'ਚ ਹੁੰਦੇ ਨਾ ਜੀ ਉਹ ਸਿਰ 'ਤੇ ਆ ਜਾਂਦੇ ਜੀ। ਇਹ ਵੱਡੀਆਂ ਵੱਡੀਆਂ ਪਦਵੀਆਂ ਇਹ ਗੁਰੂ ਦੀ ਸੰਗਤ ਦੀ ਸੇਵਾ ਵਾਸਤੇ ਬਣੀਆਂ ਜੀ। ਗੱਜ ਕੇ ਆਖੋ। ਇਹ ਵੱਡੀਆਂ ਵੱਡੀਆਂ ਪਦਵੀਆਂ ਗੁਰੂ ਸਾਹਿਬ ਦੀ ਸੰਗਤ ਦੀ ਸੇਵਾ ਵਾਸਤੇ ਨੇ, ਨਾ ਕਿ ਸੰਗਤ ਦੇ ਸਿਰ ਉੱਤੇ ਬਹਿਣ ਵਾਸਤੇ ਨੇ ਜੀ। ਹਾਂਜੀ, ਨਾ ਕਿ ਸੰਗਤ ਨੂੰ ਬੁਰਾ ਬੋਲਣ ਵਾਸਤੇ ਨੇ। ਸੱਚੇ ਪਾਤਸ਼ਾਹ ਮਿਹਰ ਕਰਨ, ਇਹ ਬੜਾ ਸਿੱਖਿਆ ਵਾਲਾ ਪ੍ਰਸੰਗ ਹੈ ਜੀ, ਜੋ ਉਹਨਾਂ ਨਾਲ ਵਰਤਿਆ ਇਹਦੇ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ, ਫਿਰ ਆਪਾਂ ਸਾਰੇ ਖਿਮਾ ਬੁਲਾਵਾਂਗੇ, ਪਿਆਰ ਨਾਲ ਜਪੋ, ਵਾਹਿਗੁਰੂ ਜਪ, ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਜਪ, ਵਾਹਿਗੁਰੂ ਜਪ, ਵਾਹਿਗੁਰੂ
ਵਾਹਿਗੁਰੂ ਜਪ,
ਜਪ ਵਾਹਿਗੁਰੂ,
ਜਪ ਵਾਹਿਗੁਰੂ,
ਜਪ ਵਾਹਿਗੁਰੂ,
ਜਪ ਵਾਹਿਗੁਰੂ,
ਜਪ ਵਾਹਿਗੁਰੂ,
ਜਪ
ਵਾਹਿਗੁਰੂ, ਜਪ
ਵਾਹਿਗੁਰੂ,
ਜਪ
ਵਾਹਿਗੁਰੂ,
ਜਪ ਵਾਹਿਗੁਰੂ,
ਜਪ ਵਾਹਿਗੁਰੂ,
ਜਪ ਵਾਹਿਗੁਰੂ। ਵਾਹੇ ਗੁਰੂ,
ਜਪ 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 ਵਾਹੇ ਗੁਰੂ,
ਵਾਹੇ ਗੁਰੂ, ਜਪ ਵਾਹੇ ਗੁਰੂ,
ਵਾਹੇ ਗੁਰੂ, ਵਾਹੇ ਗੁਰੂ।
ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਸਭ ਸਿੱਖ ਸੰਗਤਾਂ ਦਾ ਆਇਆ ਹੋਇਆ ਗੁਰੂ ਜੀ ਸਫਲਾ ਕਰਨ ਜੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ ਜੀ, ਜੋੜੋ ਦੋਵੇਂ ਹੱਥ ਤੇ ਪਿਆਰ ਨਾਲ, ਗੱਜ ਕੇ ਫਤਿਹ ਬੁਲਾਓ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੇ ਸਤਸੰਗਤ ਜੀ ਆਪ